ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਮੇਰੇ ਸਾਹਿਬ ਮੈਂ ਹਰ ਦਰਸ਼ਨ ਸੁਖ ਹੋਏ ਹਮਾਰੀ ਬੇਦਨ ਤੂੰ ਜਾਣਤਾ ਸਾਹਿਬ ਅਵਰ ਕਿਆ ਜਾਣੈ ਕੋਏ ਮੇਰੇ ਸਾਹਿਬ ਮੈਂ ਹਰ ਦਰਸ਼ਨ ਸੁਖ ਹੋਏ ਹਮਾਰੀ ਬੇਦਨ ਤੂੰ ਜਾਣਤਾ ਸਾਹਿਬ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਿਬ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਿਬ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਿਬ ਸਭ ਤੁਝੇ ਧਿਆਵਹੇ ਦਿਨ ਰਾਤ ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਿਬ ਤੂੰ ਸਭਨਾ ਕਰਹੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਿਬ ਤੁਝ ਤੇ ਬਾਹਰ ਕੋਈ ਨਾਹੇ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਿਬ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵਹੇ ਮੇਰੇ ਸਾਹਿਬ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵਹੇ ਮੇਰੇ ਸਾਹਿਬ ਜਿਉਂ ਭਾਵ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ 'ਤੇ ਪ੍ਰਕਾਸ਼ਮਾਨ, ਗੁਰਗੱਦੀ 'ਤੇ ਸੁਭਾਵਿਮਾਨ, ਛਤਰ ਚਵਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਹਾਂ ਆਏ ਅੱਜ ਦੇ ਪਾਵਨ ਹੁਕਮ ਨੂੰ। ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰ ਤੋਂ ਸ਼ਰਵਣ ਕਰਨਾ ਕੀਤਾ। ਸਾਹਿਬ ਦੀ ਅਸੀਸ ਅਤੇ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਪਾਵਨ ਹੁਕਮ ਨੂੰ ਧਨਾਸਰੀ ਰਾਗ ਵਿੱਚ ਉਚਾਰਿਆ ਹੈ। ਜਦੋਂ ਇਸ ਨੂੰ ਕੀਰਤਨ ਦੇ ਰੂਪ ਵਿੱਚ ਗਾਉਣਾ ਹੋਵੇ ਤਾਂ ਰਾਗ ਦਾ ਸੰਬੰਧ ਧਨਾਸਰੀ ਰਾਗ ਨਾਲ ਦਿੱਤਾ ਹੈ। ਆਓ ਸਾਹਿਬ ਦੀ ਬਖਸ਼ਿਸ਼ ਅਤੇ ਅਸੀਸ ਪ੍ਰਾਪਤ ਕਰੀਏ। ਮਨ ਟਿਕ ਜਾਏ ਸ਼ਬਦ ਸੁਣਦਿਆਂ ਅਤੇ ਪੜ੍ਹਦਿਆਂ, ਟਿੱਕੇ ਹੋਏ ਮਨ ਵਿੱਚ ਸ਼ਬਦ ਟਿਕ ਜਾਂਦਾ ਹੈ। ਜਿਨ੍ਹਾਂ ਦੇ ਮਨ ਵਿੱਚ ਸ਼ਬਦ ਟਿਕ ਜਾਂਦਾ ਹੈ, ਮਨ ਆਪਣਾ ਜੀਵਨ ਆਪਣੀ ਮਨ ਮਤਤਾ ਨਾਲ ਨਹੀਂ ਗੁਜ਼ਾਰਦਾ। ਕਿਉਂਕਿ ਅੰਦਰ ਸ਼ਬਦ ਟਿਕਿਆ ਫਿਰ ਸ਼ਬਦ ਨਾਲ ਜੀਵਨ ਗੁਜ਼ਾਰਦਾ, ਉੱਥੋਂ ਗੁਰਮਤ ਸ਼ੁਰੂ ਹੋ ਜਾਂਦੀ ਹੈ। ਆਓ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰੀਏ। ਸਾਵਧਾਨ ਇਕਾਗਰਤਾ ਗੁਰੂ ਪ੍ਰਤੀ ਸ਼ਰਧਾ, ਇਹ ਤਿੰਨੇ ਭਾਵ ਲੈ ਕੇ ਆਓ ਗੁਰ ਸ਼ਬਦ ਦੀ ਵਿਚਾਰ ਵਿੱਚ ਜੁੜਨਾ ਕਰੀਏ। ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਵਾਹਿਗੁਰੂ ਜੀ ਨੂੰ ਸੰਬੋਧਕ ਹੋ ਕੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਮੇਰੇ ਸਾਹਾ, ਕਿਉਂਕਿ ਦੁਨੀਆ ਵਿੱਚ ਬੜੇ ਬੜੇ ਸ਼ਾਹ ਹੋਣਗੇ ਪਰ ਆਪ ਸਿਰ ਸ਼ਾਹਾਂ ਦੇ ਸ਼ਾਹ, ਆਪ ਸ਼ਾਹਾਂ ਦੇ ਵੱਡੇ ਸ਼ਾਹ, ਜਿਨ੍ਹਾਂ ਕੋਲ ਮੈਂ ਬੇਨਤੀ ਕਰਾਂ ਦੁਨੀਆ ਦੇ ਤਮਾਮ ਖਜ਼ਾਨਾ, ਦੁਨੀਆ ਦੇ ਤਮਾਮ ਸੁੱਖ, ਦੁਨੀਆ ਦੀ ਤਮਾਮ ਬਰਕਤ, ਧਰਮ ਦੀ ਬਰਕਤ ਅਤੇ ਸੰਸਾਰ ਦੀ ਬਰਕਤ, ਜਿਸ ਦੀ ਪਾਵਨ ਚਰਨ ਸ਼ਰਨ ਵਿੱਚ ਸੁਭਾਈਮਾਨ ਹੈ, ਐਸੇ ਉਹ ਸ਼ਾਹ ਨੇ। ਔਰ ਮੈਂ ਕਹਿ ਲੇਵਾਂ ਜਿਹੜੇ ਉਹਨਾਂ ਨੂੰ ਕਹਿੰਦੇ ਨੇ ਉਹ ਮੇਰੇ ਸ਼ਾਹ ਨੇ, ਸੱਚ ਹੈ, ਉਹਨਾਂ 'ਤੇ ਬੜੀ ਬਖਸ਼ਿਸ਼ ਵੀ ਮਾਲਕ ਕਰ ਦਿੰਦਾ ਹੈ। ਤਾਂ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਫੁਰਮਾਨ ਕਰਦੇ ਨੇ ਮੇਰੇ ਸਾਹਾ ਮੈਂ ਹਰ ਦਰਸ਼ਨ ਸੁੱਖ ਹੋਏ। ਮੈਂ ਜਦੋਂ ਹਰੀ ਦਾ ਦਰਸ਼ਨ ਕਰਾਂ ਤਾਂ ਮੈਨੂੰ ਸੁੱਖ ਹੀ ਸੁੱਖ ਮਿਲਦੇ ਨੇ, ਕਿਉਂਕਿ ਰੱਬ ਦੇ ਦੀਦ ਕੀਤਿਆਂ ਦੁਨੀਆ ਦਾ ਕੋਈ ਦੁੱਖ ਰਹਿ ਨਹੀਂ ਜਾਂਦਾ। ਔਰ ਸੱਚ ਤਾਂ ਇਹ ਹੈ ਦਰਸ਼ਨ ਦਰਸ਼ਨ ਕਰਨ ਵਿੱਚ ਬੜਾ ਫਰਕ ਹੈ। ਜਦੋਂ ਦਰਸ਼ਨ ਕਰਨ ਵਾਲਾ ਇਸ ਢੰਗ ਨਾਲ ਦਰਸ਼ਨ ਕਰਦਿਆਂ ਆਪਣਾ ਆਪਾ ਉਸ ਵਿੱਚ ਸਮੋਹ ਦਿੰਦਾ ਅਤੇ ਆਪਣਾ ਆਪਾ ਬਚਦਾ ਨਹੀਂ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਦਰਸ਼ਨ ਦੀ ਗੱਲ ਕੀਤੀ ਹੈ। ਕਹਿੰਦੇ ਲੋਚਨ ਪਤੰਗ ਦੀਪ, ਲੋਚਨ ਅੱਖਾਂ ਨਾਲ ਪਤੰਗਾ ਦੀਪ ਦੇ ਦੀਪਕ ਦੇ ਦੀਵੇ ਦੇ ਦਰਸ਼ਨ ਕਰਨ ਗਿਆ। ਲੋਚਨ ਪਤੰਗ ਦੀਪ ਦਰਸ਼ ਦੇਖਣ ਗਏ, ਜੋਤੀ ਜੋਤ ਮਿਲੇ ਪੁਨਾ ਉੱਤਰ ਨਾ ਆਨੇ ਹੈ। ਬਸ ਉਸ ਵਿੱਚ ਆਪਣਾ ਆਪਾ ਐਸਾ ਸਮੋਲਿਆ, ਹੋਂਦ ਹੀ ਹੋਂਦ ਬਚੀ ਕੋਈ ਨਹੀਂ। ਇਹ ਸੱਚ ਹੈ ਮੇਰੇ ਸ਼ਾਹਾ, ਮੇਰੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ, ਮੈਨੂੰ ਤੇਰੇ ਦਰਸ਼ਨ ਕੀਤਿਆਂ ਤਮਾਮ ਦੁਨੀਆ ਦੇ ਸੁੱਖ ਮਿਲਦੇ ਹਨ ਜੀ।
ਹਮਰੇ ਬੇਦਨ ਤੂੰ ਜਾਣਤਾ ਸਾਹ, ਅਵਰ ਕਿਆ ਜਾਣੈ ਕੋਏ।
ਹਮਰੀ ਬੇਦਨ ਮੇਰੀ ਪੀੜਾ, ਮੇਰਾ ਦਰਦ, ਮੇਰਾ ਤੇਥੋਂ ਵਿਛੜੇ ਹੋਏ ਦਾ ਬਿਰਹਾ ਦਾ ਦਰਦ ਤੈਨੂੰ ਪਤਾ, ਹੋਰ ਕਿਸੇ ਨੂੰ ਕੀ ਪਤਾ। ਜਾਂ ਕਹਿ ਅੰਤਰ ਦਰਦ ਨਾ ਪਾਈ, ਸੋ ਕੱਤ ਜਾਣੈ ਪੀਰ ਪਰਾਈ। ਐ ਮੇਰੇ ਸਾਹਾ ਸੱਚੇ ਪਾਤਸ਼ਾਹ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਮੇਰੀ ਪੀੜਾ ਨੂੰ ਦਰਦ ਨੂੰ ਤੂੰ ਜਾਣਦਾ ਹੈ। ਅਵਰ ਕਿਆ ਜਾਣੈ ਕੋਏ, ਬਾਕੀਆਂ ਨੂੰ ਕੀ ਪਤਾ, ਵੀ ਰੱਬ ਦੇ ਵਿਛੜੇ ਹੋਏ ਦੇ ਜੀਵਨ ਦਾ ਹਾਲ ਕੀ ਹੁੰਦਾ। ਮੈਂ ਛੋਟੀ ਜਿਹੀ ਇੱਕ ਬੇਨਤੀ ਕਰਾਂਗਾ, ਜੋ ਹਮਰੀ ਬਿੱਧ ਹੋਤੀ ਮੇਰੇ ਸਤਿਗੁਰਾ ਸਾ ਬਿੱਧ ਤੁਮ ਹਰ ਜਾਣੋ ਆਪ, ਜਾਂ ਤਾਂ ਸਾਡੀ ਦਰਦ ਪੀੜਾ ਨੂੰ ਗੁਰੂ ਜਾਣਦੇ ਨੇ ਜਾਂ ਮੇਰੀ ਦਰਦ ਪੀੜਾ ਨੂੰ ਮੇਰਾ ਮਾਲਕ ਜਾਣਦਾ। ਵੀ ਕੈਸਾ ਵਿਛੋੜਾ, ਜਿਵੇਂ ਇੱਕ ਮੱਛੀ ਪਾਣੀ ਤੋਂ ਬਿਨਾਂ ਤੜਫ ਜਾਂਦੀ ਹੈ, ਤੜਫਦੀ ਮਰ ਜਾਂਦੀ ਹੈ, ਮਾਲਕ ਤੇਰੇ ਬਿਨਾਂ ਵੀ ਮੇਰਾ ਇਹ ਹਾਲ ਹੈ। ਜਿਵੇਂ ਇੱਕ ਭੌਰੇ ਨੂੰ ਫੁੱਲ ਨਾ ਮਿਲੇ ਉਹ ਕਿਵੇਂ ਬੇਹਾਲ ਹੋ ਜਾਂਦਾ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਮੇਰੇ ਜੀਵਨ ਦਾ ਹਾਲ ਵੀ ਇਹ ਹੈ। ਜੈਸੇ ਅਲ ਕਮਲਾ ਬਿਨ ਰਹਿ ਨਾ ਸਕੇ ਤੈਸੇ ਹਰਜਨ ਕਿਉਂ ਰਹੇ ਹਰ ਸੇਵਾ ਤੂੰ। ਇਹ ਮਾਲਕ, ਮੈਂ ਤੇਰੇ ਦਰਸ਼ਨ ਦੀਦਾਰ ਕੀਤੇ ਹਾਂ ਅਤੇ ਤੇਰੇ ਦਰ ਘਰ ਦੀ ਸੇਵਾ ਕੀਤੇ ਬਿਨਾਂ ਮੈਂ ਰਹਿ ਨਹੀਂ ਸਕਦਾ, ਮੇਰੇ ਅੰਦਰ ਦੀ ਦਰਦ ਪੀੜਾ ਨੂੰ ਆਪ ਹੀ ਜਾਣਦੇ ਹੋ ਜੀ
ਰਹਾਓ।
ਇਹ ਸ਼ਬਦ ਦਾ ਕੇਂਦਰੀ ਭਾਵ ਦਰਸਾਉਂਦੇ ਹਾਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਅਗਲੇ ਬੋਲਾਂ ਵਿੱਚ ਬਖਸ਼ਿਸ਼ ਕਰਦੇ ਹਨ ਜੀ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਆਪ ਸੱਚੇ ਸਾਹਿਬ ਹੋ, ਆਪ ਸੱਚੇ ਮਾਲਕ ਹੋ। ਇਹ ਨਹੀਂ ਅੱਜ ਕਿਸੇ ਦਾ ਦੁਨਿਆਵੀ ਕੋਈ ਸੇਠ ਮਾਲਕ ਹੋਵੇ ਅਤੇ ਪਤਾ ਚੱਲੇ ਵੀ ਉਹ ਮੇਰਾ ਮਾਲਕ ਮਰ ਗਿਆ, ਉਹ ਮੇਰਾ ਮਾਲਕ ਚਲਾ ਗਿਆ, ਡੇਰਾ ਕੂਚ ਕਰ ਗਿਆ। ਇਹ ਦੁਨੀਆਂ ਦੇ ਝੂਠੇ ਮਾਲਕ ਸਦਾ ਕਾਇਮ ਨਹੀਂ ਰਹਿੰਦੇ। ਆਪ ਹੋ ਸੱਚੇ ਸਾਹਿਬ, ਸਦਾ ਕਾਇਮ ਰਹਿਣ ਵਾਲੇ ਸਾਹਿਬ ਮਾਲਕ ਹੋ ਅਤੇ ਆਪ ਜੀ ਦਾ ਕੀਤਾ ਹੀ ਸਭ ਕੁਛ ਹੁੰਦਾ। ਆਪ ਦੇ ਹੱਥ ਤਮਾਮ ਬ੍ਰਹਿਮੰਡ ਦੀ ਡੋਰੀ ਪਕੜੀ ਹੈ, ਪ੍ਰਭ ਡੋਰੀ ਹੱਥ ਤੁਮਾਰੇ। ਆਪ ਇਸ ਢੰਗ ਨਾਲ ਜੈਸੇ ਇੱਕ ਪੁਤਲੀਆਂ ਨਚਾਣ ਵਾਲਾ ਉਹਨਾਂ ਦੀ ਡੋਰ ਆਪਣੇ ਹੱਥ ਵਿੱਚ ਫੜੀ ਬੈਠਾ ਹੈ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਣ ਹਾਰੋ ਜਾਨੈ, ਜੈਸਾ ਭੇਖ ਕਰਾਵੇ ਬਾਜੀਗਰ ਉਹ ਤੈਸੋ ਹੀ ਸਾ ਜਾਨੈ, ਅਨਕ ਕੋਠਰੀ ਬਹੁਤ ਭਾਂਤ ਕਰੀਆ। ਆਪ ਹੋਆ ਰਖਵਾਰਾ, ਜੈਸੇ ਮਹਿਲ ਰਾਖੇ ਤੈਸੇ ਰਹਿਣਾ, ਕਿਆ ਇਹੋ ਕਰੇ ਵਿਚਾਰਾ, ਤੇਰਾ ਕੀਆ ਸੱਚ ਸਭ ਹੋਏ। ਆਪ ਸੱਚ ਹੋ, ਸਾਰੇ ਸੰਸਾਰ ਦੀ ਪੈਦਾਇਸ਼ ਕਰਨ ਵਾਲੇ ਹੋ ਅਤੇ ਜੋ ਆਪ ਦਾ ਕੀਤਾ ਹੈ ਨਾ, ਮੈਂ ਬੇਨਤੀ ਕਰਾਂ ਸੱਚ 'ਚੋਂ ਪੈਦਾ ਹੋਇਆ ਸੱਚ ਹੀ ਹੋਇਆ ਕਰਦਾ। ਇੱਕ ਅਸੂਲ ਹੈ, ਨਿਯਮ ਹੈ, ਜਿਸ ਨੂੰ ਸੱਚ ਪੈਦਾ ਕਰੇਗਾ, ਜਿਸ ਦੀ ਬੁਨਿਆਦ ਸੱਚ 'ਤੇ ਹੋਵੇਗੀ, ਉੱਥੋਂ ਜੋ ਅੱਗੋਂ ਉਪਜੇਗਾ ਪੈਦਾ ਹੋਵੇਗਾ ਉਹ ਸਾਰਾ ਸੱਚ ਹੀ ਹੋਵੇਗਾ ਜੀ।
ਝੂਠਾ ਕਿਸ ਕਉ ਆਖੀਐ ਸਾਹਾ, ਦੂਜਾ ਨਾਹੀ ਕੋਏ।
ਝੂਠਾ ਕਿਸ ਨੂੰ ਆਖੀਏ? ਦੇਖੋ ਜਦੋਂ ਧਰਮ ਦੀ ਦੁਨੀਆ ਵਿੱਚ ਸ਼ਿਖਰ ਤੇ ਪੁੱਜ ਜਾਂਦਾ, ਜਦੋਂ ਬ੍ਰਹਮ ਅਵਸਥਾ ਵਿੱਚ ਪੁੱਜ ਜਾਂਦਾ, ਉਸ ਸਮੇਂ ਅੰਦਰ ਦੀ ਚੇਤਨਾ ਇਹ ਬੋਲਦੀ ਏ ਵੀ ਇਹ ਪਾਤਸ਼ਾਹ ਅਸੀਂ ਝੂਠਾ ਕਿਸ ਨੂੰ ਆਖੀਏ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ, ਇਹ ਤਮਾਮ ਜੋ ਨਜ਼ਰ ਆ ਰਿਹਾ ਪਾਤਸ਼ਾਹ ਉਹ ਸਾਰਾ ਤੇਰੇ ਚੋਂ ਪੈਦਾ ਹੋਇਆ, ਇਸ ਕਰਕੇ ਉਹ ਸਾਰਾ ਸੱਚ ਹੀ ਸੱਚ ਹੈ। ਚੂੰਕਿ ਜੋ ਦਿਸੇ ਸੋ ਤੇਰਾ ਰੂਪ, ਜਦੋਂ ਜੋ ਨਜ਼ਰ ਆਏ ਉਹ ਤੇਰਾ ਹੀ ਸਰੂਪ ਹੋਵੇ ਤੇ ਤੇਰੇ ਸਰੂਪ ਵਿੱਚ ਝੂਠਾ ਕਿਸ ਨੂੰ ਆਖੀਏ। ਚੂੰਕਿ ਦੂਜਾ ਨਾਹੀਂ ਕੋਏ, ਆਪ ਹੋ ਅਦਵੈਤ, ਤੁਹਾਡੇ ਵਿੱਚ ਦਵੈਤ ਨਹੀਂ, ਆਪ ਤੋਂ ਬਗੈਰ ਕੋਈ ਹੋਰ ਨਹੀਂ। ਚੂੰਕਿ ਇਸ ਏਕੇਕਾ ਜਾਣੈ ਭਿਓ, ਆਪੇ ਕਰਤਾ ਆਪੇ ਦਿਓ, ਬਣਾਉਣ ਵਾਲੇ ਵੀ ਆਪ ਤੇ ਬਣਨ ਵਾਲੇ ਵੀ ਆਪ। ਪਾਤਸ਼ਾਹ ਝੂਠਾ ਕਿਸ ਨੂੰ ਆਖੀਏ, ਬਲਕਿ ਤਮਾਮ ਸੰਸਾਰ ਵਿੱਚ ਸੱਚ ਹੀ ਸੱਚ ਪਸਰਿਆ ਨਜ਼ਰ ਆ ਰਿਹਾ ਹੈ ਜੀ।
ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੇ ਧਿਆਵਹੇ ਦਿਨ ਰਾਤ।
ਸਾਰਿਆਂ ਵਿੱਚ ਪਾਤਸ਼ਾਹ ਆਪ ਪਏ ਵਰਤਦੇ ਹੋ, ਹਰ ਇੱਕ ਜੜ ਵਸਤੂ ਨੂੰ ਵੀ ਆਪ ਟਿਕਾਈ ਬੈਠੇ ਹੋ, ਹਰ ਵਸਤੂ ਦੀ ਹੋਂਦ, ਕਿਸੇ ਵਸਤੂ ਦਾ ਨਜ਼ਰ ਆਉਣਾ ਅਤੇ ਉਸ ਵਸਤੂ ਦਾ ਸਥਿਤ ਹੋਣਾ ਪਾਤਸ਼ਾਹ ਆਪ ਬਿਨਾਂ ਨਹੀਂ। ਇਸ ਕਰਕੇ ਤਮਾਮ ਸੰਸਾਰ ਦੀ ਰਚਨਾ ਵਿੱਚ ਆਪ ਪਏ ਵਰਤਦੇ ਹੋ ਅਤੇ ਸਾਰੇ ਹੀ ਆਪ ਨੂੰ ਆਰਾਧਨ ਕਰਦੇ ਹਨ। ਤਮਾਮ ਜੜ ਅਤੇ ਚੇਤਨ ਰਚਨਾ ਪਾਤਸ਼ਾਹ ਜੀ ਆਪ ਜੀ ਦੇ ਆਸਰੇ ਖਲੋਤੀ ਹੈ ਅਤੇ ਸਾਰੇ ਆਪ ਨੂੰ ਧਿਆਵਣ ਵਾਲੇ, ਆਰਾਧਨ ਕਰਨ ਵਾਲੇ, ਆਪ ਜੀ ਦੇ ਚਰਨਾਂ ਦਾ ਹੀ ਧਿਆਨ ਧਰਨ ਵਾਲੇ ਦਿਨ ਰਾਤ ਹਨ।
ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਿਬ, ਤੂੰ ਸਭਨਾ ਕਰਹੇ ਇੱਕ ਦਾਤ।
ਸਾਰੇ ਤੇਰੇ ਅੱਗੇ ਹੀ ਤੇ ਝੋਲੀ ਟੱਟਦੇ ਨੇ, ਤੇਰੇ ਅੱਗੇ ਹੀ ਤੇ ਮੰਗਣ ਲਈ ਹੱਥ ਜੋੜਦੇ ਨੇ। ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ, ਇਹ ਮੇਰੇ ਮਾਲਕ ਆਪ ਇਤਨੇ ਸੰਸਾਰ ਦੇ ਵੱਡੇ ਦਾਤੇ ਹੋ ਕਿ ਇੱਕ ਹੀ ਉਹ ਦਾਤਾ ਤਮਾਮ ਸੰਸਾਰ ਨੂੰ ਦਾਤਾਂ ਦੇ ਰਹੇ, ਇੱਕ ਹੀ ਉਹ ਦਾਤਾ ਸਭ ਘੱਟ ਦੇ ਅੰਦਰ ਬੈਠਾ, ਸਭ ਤੋਂ ਪਹਿਲੀ ਦਾਤ ਕਿ ਮਨੁੱਖ ਦੇ ਜੀਵਨ ਨੂੰ ਅਮੋਲਕ ਸਵਾਸਾਂ ਦੀ ਦਾਤ ਦੇ ਰਹੀ, ਜੀਵ ਜੰਤੂਆਂ ਨੂੰ ਅਮੋਲਕ ਸਵਾਸਾਂ ਦੀ ਦਾਤ ਦੇ ਰਿਹਾ, ਹਰ ਇੱਕ ਸਰੀਰ ਦੇ ਅੰਦਰ ਆਪਣੀ ਸ਼ਕਤੀ ਦੀ ਦਾਤ ਦੇਈ ਜਾ ਰਿਹਾ। ਔਰ ਸੱਚ ਇਹ ਹੈ ਉਹ ਸਰੀਰਕ ਸ਼ਕਤੀ ਦਿੰਦਿਆਂ ਅੰਦਰ ਸਵਾਸਾਂ ਦੀ ਪ੍ਰਕਿਰਿਆ ਨੂੰ ਜਾਰੀ ਰੱਖਦਿਆਂ ਤਮਾਮ ਬ੍ਰਹਿਮੰਡ ਦੇ ਅੰਦਰ ਉਹ ਇੱਕ ਦਾਤਾ ਹੀ ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲਾ। ਇਸ ਵਾਸਤੇ ਮੇਰੇ ਸਾਹਿਬ ਕਹਿੰਦੇ ਨੇ ਤੂੰ ਸਭਨਾ ਕਰੈਂ ਇੱਕ ਦਾਤ, ਉਹ ਇੱਕ ਦਾਤਾ ਹੀ ਸਭਨਾ ਨੂੰ ਦਾਤਾਂ ਦੇਈ ਜਾ ਰਿਹਾ ਹੈ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਿਬ, ਤੁਝ ਤੇ ਬਾਹਰ ਕੋਈ ਨਾਹੇ।
ਕਿਉਂਕਿ ਆਪ ਤੇ ਇਤਨੇ ਵਿਆਪਕ ਹੋ, ਇਤਨੇ ਪਰਿਪੂਰਨ ਹੋ ਕਿ ਤਮਾਮ ਸੰਸਾਰ ਦੀ ਰਚਨਾ ਨੂੰ ਆਪਣੇ ਵਿੱਚ ਹੀ ਟਿਕਾਈ ਬੈਠੇ ਹੋ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਸਾਰੇ ਤੇਰੇ ਵਿੱਚ ਹੀ ਨੇ, ਆਪ ਤੋਂ ਬਾਹਰ ਕੋਈ ਵੀ ਨਹੀਂ। ਇੱਥੇ ਮੈਂ ਇੱਕ ਬੇਨਤੀ ਕਰਦਿਆਂ, ਤੁਝ ਤੇ ਬਾਹਰ ਕੋਈ ਨਾ ਹੈ, ਤੇਰੇ ਹੁਕਮ ਤੋਂ ਬਗੈਰ, ਤੇਰੀ ਸ਼ਕਤੀ ਤੋਂ ਬਗੈਰ ਕੋਈ ਵੀ ਨਾ ਪੱਤਾ ਹਿੱਲ ਸਕਦਾ, ਨਾ ਜ਼ਰਰਾ ਬਣ ਸਕਦਾ, ਨਾ ਕੋਈ ਕੰਨ ਟਿਕ ਸਕਦਾ। ਕਿਉਂਕਿ ਆਪ ਤਮਾਮ ਬ੍ਰਹਿਮੰਡ ਦੀ ਰਚਨਾ ਨੂੰ ਆਪਣੇ ਹੁਕਮ ਵਿੱਚ ਬੰਨੀ ਬੈਠੇ ਹੋ। ਔਰ ਇਹ ਗੱਲ ਧਿਆਨ 'ਚ ਰੱਖ ਲੈਣਾ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਆਪ ਜੀ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ, ਤੁਝ ਤੇ ਬਾਹਰ ਕੋਈ ਨਾ ਹੈ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ।
ਸਭ ਜੀ ਤੇਰੇ, ਜਿੰਨੇ ਜੀ ਉਹ ਤੇਰੇ, ਉਹ ਪੈਦਾ ਕੀਤੇ ਤੇਰੇ, ਉਹ ਟਿਕੇ ਹੋਏ ਆਪ ਵਿੱਚ, ਉਹਨਾਂ ਨੂੰ ਤਮਾਮ ਕਦਮ ਕਦਮ ਦਾ ਬਲ ਬਖਸ਼ਿਸ਼ ਕਰਨ ਵਾਲੇ ਆਪ, ਆਪ ਤੋਂ ਬਗੈਰ ਕੋਈ ਵੀ ਸੰਸਾਰ ਤੇ ਇੱਕ ਕਦਮ ਨਹੀਂ ਉਠਾ ਸਕਦਾ। ਤੇ ਐ ਮੇਰੇ ਸਾਹਾ, ਤੂੰ ਸਾਰਿਆਂ ਵਿੱਚ ਆਪ ਸਮਾਇਆ ਹੋਇਆ, ਪਰ ਕਮਾਲ ਦੀ ਗੱਲ ਇਹ ਹੈ ਜੋ ਸਾਰਿਆਂ 'ਚ ਸਮਾਇਆ ਉਹ ਨਜ਼ਰ ਨਹੀਂ ਆਉਂਦਾ, ਜੋ ਨਜ਼ਰ ਆਉਂਦਾ ਉਹ ਕਰਤੇ ਨੂੰ ਭੁੱਲਿਆ ਹੋਇਆ ਕੋਈ ਰੂਪ ਦਿਖਦਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਤੂੰ ਗਹਿਣਾ ਵੇਖ ਪਰ ਸੋਨੇ ਤੱਕ ਪੁੱਜ ਜਾਈਂ, ਤੂੰ ਲਹਿਰਾਂ ਵੇਖ ਪਰ ਜਲ ਤੱਕ ਪੁੱਜ ਜਾਈਂ, ਤੂੰ ਤਮਾਮ ਬ੍ਰਹਿਮੰਡ ਦੇਖ ਪਰ ਬ੍ਰਹਿਮੰਡ ਦੇ ਠਾਕਰ ਤੱਕ ਪੁੱਜ ਜਾਈਂ, ਉਸ ਤੋਂ ਬਗੈਰ ਹੋਰ ਕੋਈ ਵੀ ਨਹੀਂ, ਸਾਰੇ ਆਪ ਜੀ ਵਿੱਚ ਹੀ ਸਮਾਏ ਹੋਏ ਹਨ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵ ਹੈ ਮੇਰੇ ਸਾਹਾ।
ਸਾਰਿਆਂ ਨੂੰ ਆਪ ਜੀ ਤੇ ਹੀ ਆਸ ਹੈ, ਤੁਹਾਡੇ ਤੇ ਹੀ ਉਹ ਆਪਣੀ ਡੋਰ ਟਿਕਾਈ ਬੈਠੇ ਨੇ। ਚੁੱਕੇ ਭਰੋਸਾ ਵੀ ਮੇਰੇ ਮਾਲਕ ਤੇ ਆਸ ਰੱਖੀਏ, ਜੇ ਮਨ ਚਿੱਤ ਆਸ ਰੱਖੇ ਹਰ ਉੱਪਰ। ਧੰਨ ਗੁਰੂ ਰਾਮਦਾਸ ਪਾਤਸ਼ਾਹ ਫਰਮਾਨ ਕਰਦੇ ਨੇ ਗੌਂਡ ਰਾਗ ਵਿੱਚ, ਜੇ ਮਨ ਚਿੱਤ ਆਸ ਰੱਖੇ ਹਰ ਉੱਪਰ ਤਾਂ ਮਨ ਚਿੰਦੇ ਅਨੇਕ अनेक फल पाई हर जाने सब किछ जो जी वरतै प्रभ घालिया किसे का एक तिल ना गवाई। भलिया तू उस मालिक ते आस रख के ते वेख एक तिल मात्र भेटा कर लै, तिल मात्र किते सवास समर्पित कर दे, तिल मात्र किते उस वल कदम उठा लै, तिल मात्र किते आराधन वे चला जा, ओ तेरा एक तिल मात्र यानी जरा जिन्ना भी उठाया कदम खाली नहीं जान दे, उसका भी फल वो तेरी झोली विच पाउणगे जो वाहिगुरु दे चरणा नाल जुड़ गए उस ते आस रख ली उन्हां नूं कदी निराश नहीं करदा। कबीर आसा करिए राम की, आसा करिए राम की, अवरै आस निराश, जिहड़े शायद रब नूं भुल गए होण ते किसे होर ते आस रख लैन। बाबा कबीर जी कहिंदे ने ओ दुनिया ते आस रखण वाले पल्ले कुछ ना पवे ते उस आस नाल निराशता ही पल्ले पवे, पर तू रब ते आस रख लै ओ किसे नू निराश नहीं करदा, जेड़ा भी उस दे चरणा दा आराधन करदा ओ बिन मंगिया दाता झोली विच पा देंदा। धन गुरु रामदास महाराज जी दे चरणा विच एक सिख किरत करदा, जदों शाम पैंदी है जिन्ने पैसे वटदा उस विचों कुछ भेटा गुरु दे चरणा विच रखदा, संगत विच बैठदा, मेरे साहब दे दर्शन दीदार करदा, निहाल निहाल हो जांदा। मैं बेनती करां गुरु दे दर ते आउण वाला जदों निम्रता दा सलीका लैके, जदों अंदर धर्म दा तरीका लैके गुरु चरणा विच आउंदा, सच इह है गुरु रहमत बख्शिश करदिआं उस सेवक दी आस किवें बख्शिश करके झोली भर देंदे ने। मेरे साहब धन गुरु रामदास पातशाह ਇਹ ਸਿੱਖ ਦੀ ਸੇਵਾ ਵੀ ਵੇਖਦੇ ਨੇ, ਇਸ ਦੀ ਨਿਮਰਤਾ ਦੇਖਦੇ ਨੇ, ਇਸ ਦਾ ਭਾਉ ਪਿਆਰ ਦੇਖਦੇ ਨੇ, ਇਸ ਦੀ ਸ਼ਰਧਾ ਦੇਖਦੇ ਨੇ। ਰੋਜ਼ ਆਉਂਦਾ ਹੈ ਬੜਾ ਗਰੀਬੜਾ ਜਿਹਾ, ਉਹ ਛੋਟੀ ਜਿਹੀ ਛਾਬੜੀ ਲਗਾ ਕੇ ਅਨਾਜ ਉਬਾਲ ਕੇ ਘੁੰਗਣੀਆਂ ਵੇਚਦਾ। ਅੱਜ ਮੇਰੇ ਸਾਹਿਬ ਇਸ ਸਿੱਖ ਦੇ ਪਾਵਨ ਦਰ 'ਤੇ ਆਉਣ ਤੋਂ ਪਹਿਲਾਂ ਆ ਇਸ ਦੀ ਛਾਬੜੀ ਕੋਲ ਖਲੋਂਦੇ ਨੇ, ਪੁੱਛਦੇ ਨੇ ਬਈ ਸੋਮਿਆ ਕਿੰਨੇ ਪੈਸੇ ਵੱਟੇ ਹੀ ਅੱਜ ਮਹਾਰਾਜ, ਇੰਨੇ ਵੱਟੇ ਨੇ। ਮੇਰੇ ਸਾਹਿਬ ਕਹਿਣ ਲੱਗੇ ਦੇ ਦੇ ਸੇਵਾ ਵਿੱਚ ਲਾਉਣੇ ਨੇ। ਲੈ ਲੈ ਆ ਗਏ, ਅਗਲਾ ਦਿਨ ਹੋਇਆ ਤੇ ਫਿਰ ਆ ਗਏ, ਸੋਮਿਆ ਅੱਜ ਕਿੰਨੇ ਵੱਟੇ ਹੀ ਜੀ, ਅੱਜ ਇੰਨੇ ਵੱਟੇ ਨੇ। ਮੇਰੇ ਸਾਹਿਬ ਕਹਿਣ ਲੱਗੇ ਦੇ ਦੇ ਸੇਵਾ ਵਿੱਚ ਲਾਉਣੇ ਨੇ। ਇਹ ਨਹੀਂ ਸੋਚਿਆ ਵੀ ਸਾਰੇ ਕੱਲ੍ਹ ਵੀ ਲੈ ਗਏ ਸੀ ਅੱਜ ਫਿਰ ਆ ਗਏ ਨੇ, ਨਾ ਨਾ ਰੱਤੀ ਮਾਤਰ ਵੀ ਐਸਾ ਖਿਆਲ ਨਹੀਂ ਆਇਆ। ਤੀਜਾ ਦਿਨ ਹੋਇਆ ਮੇਰੇ ਸਾਹਿਬ ਫਿਰ ਆ ਗਏ, ਫਿਰ ਸਾਰੀ ਵਟਕ ਲੈ ਗਏ। ਚੌਥਾ ਦਿਨ ਹੋਇਆ ਫਿਰ ਪੁੱਛਿਆ ਅੱਜ ਕਿੰਨੇ ਵੱਟੇ ਹੀ ਲੈ ਗਏ। ਦੇਖਿਆ ਗਿਲਾ ਨਹੀਂ, ਸ਼ਿਕਵਾ ਨਹੀਂ, ਗੁਰੂ 'ਤੇ ਸ਼ਰਧਾ, ਭਰੋਸਾ, ਪਿਆਰ ਹੈ, ਗੁਰੂ ਪ੍ਰਤੀ ਸਤਿਕਾਰ ਹੈ। ਅੱਜ ਪੰਜਵਾਂ ਦਿਨ ਹੋਇਆ ਭਾਈ ਸੋਮਾ ਜੀ ਨੇ ਦੂਰੋਂ ਤੱਕਿਆ ਗੁਰੂ ਰਾਮਦਾਸ ਪਾਤਸ਼ਾਹ ਆ ਰਹੇ ਨੇ, ਪਹਿਲਾਂ ਹੀ ਪੈਸੇ ਚੁੱਕ ਲਏ, ਅੱਜ ਪੁੱਛਣ ਨਹੀਂ ਦਿੱਤਾ, ਅੱਜ ਇਹ ਨਹੀਂ ਸਮਾਂ ਆਉਣ ਦਿੱਤਾ ਵੀ ਮੇਰੇ ਸਾਹਿਬ ਪੁੱਛਣ ਵੀ ਅੱਜ ਕਿੰਨੇ ਵੱਟੇ ਹੀ। ਪਹਿਲਾਂ ਹੀ ਹੱਥ ਵਿੱਚ ਲਈ ਮਾਇਆ, ਆਖਿਆ ਪਾਤਸ਼ਾਹੋ ਅੱਜ ਇੰਨੇ ਵੱਟੇ ਨੇ ਸੇਵਾ ਵਿੱਚ ਲਾ ਲਓ। ਅਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ, ਸੋਮਿਆਂ ਅੱਜ ਤੈਥੋਂ ਲੈਣ ਨਹੀਂ ਆਏ, ਅੱਜ ਤੈਨੂੰ ਦੇਣ ਆਏ ਹਾਂ। ਵਾਹ ਭਾਈ ਸੋਮਾ ਸ਼ਾਹ, ਉਹ ਬੇਪਰਵਾਹ, ਉਹ ਗੁਰੂ ਕਾ ਸ਼ਾਹ, ਉਹ ਖੀਸਾ ਗੁਰੂ ਕਾ ਅਤੇ ਰੱਜ ਕੇ ਖਾ। ਭਾਈ ਸੋਮਿਆਂ ਤੂੰ ਜੋ ਸੇਵਾ ਸ਼ਰਧਾ ਭਾਵਨਾ ਨਾਲ ਗੁਰੂ ਦੇ ਸਮਰਪਿਤ ਕਰ ਦਿੱਤੀ, ਹੁਣ ਤੇਰੀ ਜ਼ਿੰਦਗੀ ਵਿੱਚ ਨਾਮ ਧਨ ਦਾ ਖਜ਼ਾਨਾ ਵੀ ਭਰਪੂਰ, ਤੇਰੀ ਜ਼ਿੰਦਗੀ ਵਿੱਚ ਦੁਨੀਆਂ ਦੇ ਸੁੱਖਾਂ ਦਾ ਅਤੇ ਧਨ ਸੰਪਦਾ ਦਾ ਵੀ ਖਜ਼ਾਨਾ ਭਰਪੂਰ, ਤੈਨੂੰ ਸ਼ਾਹ ਬਣਾਇਆ ਤੂੰ, ਕਿ ਤੂੰ ਸੱਚੇ ਸ਼ਾਹ 'ਤੇ ਭਰੋਸਾ ਰੱਖ ਕੇ ਉਸ ਦੇ ਚਰਨਾਂ ਨਾਲ ਜੁੜਿਆ। ਇਹ ਸ਼ਾਹ ਪਦਵੀ ਇਹ ਤੇਰੇ ਤੱਕ ਹੀ ਸੀਮਤ ਨਹੀਂ ਰਹੇਗੀ, ਇਹ ਤੇਰੇ ਪੀੜ੍ਹੀ ਦਰ ਪੀੜ੍ਹੀ ਖਾਨਦਾਨ ਵਿੱਚ ਤੈਨੂੰ ਅਸੀਂ ਸ਼ਾਹ ਬਣਾ ਦਿੱਤਾ। ਮੈਂ ਬੇਨਤੀ ਕਰਦੇ ਹਾਂ ਜਦੋਂ ਗੁਰੂ ਬਖਸ਼ਿਸ਼ ਕਰ ਦਿੰਦੇ ਨੇ ਉਹ ਆਏ ਸਿੱਖ ਨੂੰ ਕਦੀ ਨਿਰਾਸ਼ ਨਹੀਂ ਜਾਣ ਦਿੰਦੇ, ਰੱਬ ਦੇ ਦਰ ਘਰ 'ਤੇ ਜੋ ਆ ਜਾਏ ਉਹ ਆਸ ਰੱਖ ਕੇ ਆਉਂਦਾ। ਅਤੇ ਮੇਰੇ ਸਾਹਿਬ ਕਹਿੰਦੇ ਨੇ आप सारियां दी आस पूरी करन वाले हो ते ए मेरे शाह सारे आप जी दा ही आराधन करदे हन जी।
ज्यों भावै त्यों रख तू मेरे प्यारे, सच नानक के पातशाह।
मेरी अरदास है, मैं दावा नहीं करदा कि मैं चंगा, मैं ए अपने आप नू आप अगे अपनी योग्यता पेश करदा नहीं, कहंदा कि मैं आप जी दे काबल हां। पातशाह जिवें भी आप जी नू भावे मैं अरदास करदा हां, मैनू अपनी चरण शरण विच रख लेना। ज्यों भावै त्यों रख तू मेरे प्यारे, सच नानक के पातशाह। चौथा जामा गुरु नानक दा, धन गुरु रामदास पातशाह कहंदे ने तू मेरे पातशाह हो, तुसी मेरे शाह हो, तुसी मेरे शाहां दे शाह पातशाह हो, मैनू अपनी शरण विच रख लेना। एक गल ध्यान च रखियो, जो रब दी शरण विच रह लैंदा उस नू दुनिया दा कोई डर नहीं रह जांदा। जो रब दी शरणागत हो जांदा मालक उस नू डुबण नहीं देंदा, चूंकि ठाकर तुम शरणाई आया। उतर गयो मेरे मन का संसा, जब ते दर्शन पाया, अनबोलत मेरी बिरथा जानी, बोलना भी नहीं पिया। मेरे दिल दी हालत पहले ही जान लेंदे हो, अनबोलत मेरी बिरथा जानी, अपना नाम जपाया, बां पकड़ काढ लीने अपने ग्रह अंधकूप ते माया, रहमत बख्शिश करके मैनू शरण विच रख लेना। ये भरोसा, ना डुबन दोगे, ना दुख आवन दोगे, तमाम सुख झोली विच पाओगे, नाम जपन दी लोड़ नहीं पैगी, अपना नाम आप जपा लोगे। पातशाह रहमत करना, मैनू अपनी चरण शरण विच रखना। अज बाबा फरीद जी का जन्मदिन भी है। आप लिए लड़ लाए दर दरवेश से, तिन धन जनेंदी माओ आए सफल से। जमालुद्दीन दे ग्रह विखे माता मरियम दे पेट तो धन बाबा फरीद जी का जन्म कोठीपुर नगर विखे होया। 1173 विच उन्हां दा जन्म होया, 1266 विच 93 साल की उम्रे अपना उन्हां शरीर छड़िया। वो सचमुच दरवेश सन, जो आप फरमान किया ने ना, आप पिछे पढ़ रहे हो, आप लिए लड़ लाए। बाबा फरीद जी कहंदे ने मैं अपने यतन नाल रब दे लड़ नहीं लगा, रहमत कर दिती रब ने कि मैनू अपने चरणा नाल आपे ला लिया। मैं बेनती करांगा, कदी दावा ना करना भी असी आप कुछ कर सकते हाँ, नहीं, मालक रहमत करे साडा ते जरा कुदम है भी चरण शरण विच आके अरदास कर सकते हाँ, पर जिन्ना ते मालक रहमत करदा अपने लड़ ला लैंदा, जिन्ना नू अपने लड़ ला लैंदा ओ रब दे दर दे दरवेश बन जांदे ने। दरवेश फारसी दा लफज है, दर अवेज, दर अवेज दे अर्थ ने जो किसे दे दर ते अखरी अर्थ कर लगा, जो किसे दे दर ते लटकिया होया किसे दे दर जोगा ही हो गया। कहन लगे मैं रब दे दर जोगा हो गया, रब दी शरणागत हो गया। धन है ओ मां तिन धन जनेंदी माओ आए सफल से। उन्हां दा संसार उत्ते आया सफल हुंदा क्योंकि उन्हां नू रब नाल इकमिकता, रब नाल सांझ, रब नाल प्यार पै जांदा है। वो की कहंदे ने बाबा फरीद जी, कहन लगे जे कदी मैनू एक रात दा विछोड़ा पै जाए ते अज ना सुती कंत सियो, अंग मुड़े मुड़ जाए जाए पुछो डोहागनी तुम क्यों रहन विहाए। मैनू ते थोड़ा जा विछोड़ा भी सारी रात दी दर्द पीड़ा बन जांदा है। वो लोग किहो जे होणगे जिन्हां नू सारी जिंदगी रब दा मिलाप नहीं होया, दुहागनी बन गए, रब नालों विछड़ गए, परमात्मा पति उन्हां नू भुल गया, उन्हां नू ए चेते विच ना रहा कि मैं सारा जिंदगी संसार ते बनाई रखांगा, कंधी उत्ते रुखड़ा किचरक बन्ना तीर। फरीदा ਕੱਚੇ ਭਾਂਡੇ ਰੱਖੀ ਹੈ, ਕਿੱਚਰ ਤਾਈਂ ਨੀਰ ਇੱਕ ਨਦੀ ਦੇ ਕਿਨਾਰੇ 'ਤੇ ਉੱਗਿਆ ਹੋਇਆ ਬ੍ਰਿਕਸ਼ ਰੁੱਖੜਾ, ਚੂੰਕਿ ਨਦੀ ਦੇ ਕਿਨਾਰੇ ਉੱਗਿਆ, ਪਾਣੀ ਦੀਆਂ ਛੱਲਾਂ ਵੱਜਦੀਆਂ, ਲਹਿਰਾਂ ਵੱਜਦੀਆਂ, ਅਤੇ ਮਿੱਟੀ ਉਸ ਦੀ ਜੜ੍ਹਾਂ ਤੋਂ ਖੋਖਲੀ ਹੁੰਦੀ ਹੁੰਦੀ ਪਤਾ ਨਹੀਂ ਕਦੋਂ ਜ਼ਰਾ ਕੁ ਹਵਾ ਚੱਲਣੀ ਅਤੇ ਉਸ ਦਰਖਤ ਨੇ ਢਹਿ ਢੇਰੀ ਹੋ ਜਾਣਾ। ਮੇਰਾ ਜੀਵਨ ਨਦੀ ਕਿਨਾਰੇ ਰੁੱਖੜਾ, ਇਹ ਕਿੰਨਾ ਕੁ ਚਿਰ ਧੀਰ 'ਚ ਬਣ ਸਕਦਾ? ਕੰਧੀ ਉੱਤੇ ਰੁੱਖੜਾ, ਕਿਚਰਕ ਬੰਨਾ ਧੀਰ। ਪਦਮ ਵਿਭੂਸ਼ਣ ਭਾਈ ਵੀਰ ਸਿੰਘ ਜੀ ਬੜਾ ਇੱਕ ਸੁੰਦਰ ਖਿਆਲ ਪੇਸ਼ ਕਰਦੇ ਨੇ ਬਾਬਾ ਫਰੀਦ ਜੀ ਦੇ ਇਸ ਪਾਵਨ ਬੋਲਾਂ ਨੂੰ ਧਿਆਨ 'ਚ ਲੈ ਕੇ। ਕਹਿੰਦੇ ਨੇ ਕਿਸੇ ਨੇ ਆਖਿਆ ਰੁੱਖੜੇ ਨੂੰ ਵੀ ਤੂੰ ਨਦੀ ਕਿਨਾਰੇ ਕਿਉਂ ਉੱਗਿਆ, ਕਿਤੇ ਦੂਰ ਉੱਗ ਦੋ? ਅਤੇ ਉਹ ਪਤਾ ਅੱਗੋਂ ਕੀ ਕਹਿੰਦਾ, ਮੈਂ ਤਾਂ ਉੱਗਿਆ ਦੂਰ ਸਾਂ, ਮੈਂ ਤਾਂ ਉੱਗਿਆ ਦੂਰ ਸਾਂ, ਇਹ ਨੇੜੇ ਗਈ ਆਏ, ਨਦੀ ਨੇ ਆਪਣਾ ਵਹਿਣ ਬਦਲਿਆ ਅਤੇ ਮੇਰੇ ਕੋਲ ਦੀ ਖਹਿ ਕੇ ਲੰਘਣ ਲੱਗ ਪਈ। ਮੈਂ ਤਾਂ ਉੱਗਿਆ ਦੂਰ ਸਾਂ, ਇਹ ਨੇੜੇ ਗਈ ਆਏ, ਜੋਰਾਂ ਵਰ ਦੇ ਨਾਲ ਕੀ ਪੇਸ਼ ਬੀਬਿਆ ਜਾਏ। ਬੰਦਾ ਮੌਤ ਵੱਲ ਨਹੀਂ ਜਾਂਦਾ ਪਰ ਮੌਤ ਬੰਦੇ ਵੱਲ ਆ ਜਾਂਦੀ ਹੈ। ਬੰਦਾ ਜੀਣ ਲਈ ਪ੍ਰਬੰਧ ਕਰਦਾ, ਮੈਂ ਬੇਨਤੀ ਕਰਾਂ, ਪਰ ਮੌਤ ਆ ਘੇਰਦੀ ਹੈ। ਇਸ ਕਰਕੇ ਬਾਬਾ ਫਰੀਦ ਜੀ ਸੁਚੇਤ ਕਰਦੇ ਨੇ, ਕੰਧੀ ਉੱਤੇ ਰੁੱਖੜਾ, ਕਿਚਰਕ ਬੰਨਾ ਧੀਰ, ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈਂ ਨੀਰ। ਕੱਚੇ ਭਾਂਡੇ ਵਿੱਚ ਕਿੰਨਾ ਚਿਰ ਪਾਣੀ ਰੱਖੋਗੇ? ਘੜਾ ਬਣਾਇਆ ਮਿੱਟੀ ਨਾਲ, ਬਣਾਇਆ ਪਕਾਇਆ ਨਹੀਂ, ਕੱਚਾ ਹੀ ਸੀ, ਸੁਕਾ ਲਿਆ, ਧੁੱਪੇ ਰੱਖ ਕੇ ਸੁਕਾ ਲਿਆ, ਉਹ ਹੁਣ ਕੱਚਾ ਭਾਂਡਾ ਹੈ। ਜਦੋਂ ਪਾਣੀ ਪਾਓਗੇ, ਮਿੱਟੀ ਖੁਰੇਗੀ, ਉਸੇ ਵੇਲੇ ਸਾਰਾ ਘੜੇ ਦਾ ਘੜਾ ਖਤਮ ਹੋ ਜਾਏਗਾ। ਨਾ ਘੜਾ ਰਹੇਗਾ, ਨਾ ਪਾਣੀ ਰਹੇਗਾ, ਭਲਿਆ ਨਾ ਸਰੀਰ ਰਹੇਗਾ, ਨਾ ਸਵਾਸ ਰਹਿਣਗੇ। ਤੂੰ ਕਿਹੜਾ ਭਰੋਸਾ ਸਰੀਰ ਦਾ ਲਗਾਈ ਬੈਠਾ, ਕਿਉਂ ਨਹੀਂ ਬੰਦਗੀ ਵਿੱਚ ਜੁੜਦਾ? ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਇਹ ਮਾਲਕ ਮੇਰੀ ਤੇਰੇ ਦਰ 'ਤੇ ਅਰਜੋਈ ਹੈ, ਮੇਰੀ ਝੋਲੀ ਵਿੱਚ ਖੈਰ ਪਾ। ਜੋ ਤਰਸ ਖਾ ਕੇ, ਮੈਂ ਬੇਨਤੀ ਕਰਾਂ, ਜੋ ਤਰਸ ਖਾ ਕੇ ਦਰਦ ਵਿੱਚ ਭਰ ਕੇ ਕਿਸੇ ਦੀ ਝੋਲੀ ਵਿੱਚ ਕੁਝ ਪਾਉਂਦਾ ਉਹਨੂੰ ਖੈਰ ਕਹਿੰਦੇ ਨੇ। ਪਰ ਇਹ ਮਾਲਕ, ਮੈਂ ਤੇਰੇ ਦਰ ਤੋਂ ਅਰਜੋਈ ਕਰਦਾ ਵੀ ਤਰਸ ਖਾ ਕੇ ਮੇਰੇ ਹਿਰਦੇ ਦੀ ਝੋਲੀ ਵਿੱਚ ਬੰਦਗੀ ਦੀ ਖੈਰ ਪਾ ਦੇ। ਬਸ ਇੱਕ ਬੇਨਤੀ ਕਰ ਦੇਵਾਂ, ਬਚਪਨ ਵਿੱਚ ਹੀ ਬਾਬਾ ਫਰੀਦ ਜੀ ਦੀ ਮਾਂ ਮਰੀਅਮ ਬਾਬਾ ਫਰੀਦ ਜੀ ਨੂੰ ਛੋਟੇ ਹੁੰਦੇ ਆ ਇਬਾਦਤ ਕਰਨ ਲਈ ਮੁਸੱਲਾ ਵਿਛਾ ਦਿੰਦੀ ਜਿਸ 'ਤੇ ਬੈਠ ਕੇ ਬੰਦਗੀ ਕਰਦੇ ਨੇ ਨਾ, ਨਮਾਜ਼ ਪੜ੍ਹਦੇ ਨੇ, ਉਹਨੂੰ ਮੁਸੱਲਾ ਕਿਹਾ ਜਾਂਦਾ ਇਸਲਾਮ ਧਰਮ ਵਿੱਚ। ਮੁਸੱਲਾ ਵਿਛਾ ਦਿੰਦੀ, ਥੱਲੇ ਸ਼ੱਕਰ ਦੀ ਪੁੜੀ ਰੱਖ ਦਿੰਦੀ ਅਤੇ ਬਾਬਾ ਫਰੀਦ ਨੂੰ ਕਹਿੰਦੀ ਇੱਥੇ ਬੈਠ ਕੇ ਬੰਦਗੀ ਕਰ। ਬਾਬਾ ਫਰੀਦ ਜੀ ਬੈਠ ਕੇ ਬੰਦਗੀ ਕਰਦੇ, ਜਦੋਂ ਬੰਦਗੀ ਕਰ ਉੱਠਦੇ ਨਾ ਅਤੇ ਪੱਲਾ ਚੁੱਕਦੀ ਅਤੇ ਕਹਿੰਦੀ ਆ ਦੇਖ ਅੱਲਾ ਨੇ ਤੇਰੇ ਲਈ ਸ਼ੱਕਰ ਦਿੱਤੀ ਹੈ, ਖਾ ਲੈਂਦੇ। ਇੱਕ ਦਿਨ ਬਾਬਾ ਫਰੀਦ ਜੀ ਹੁਣ ਬੰਦਗੀ ਕਰਨ ਲੱਗੇ ਹਾਂ, ਜਦੋਂ ਮਸੱਲੇ 'ਤੇ ਬੈਠੇ ਅਤੇ ਮਾਂ ਸ਼ੱਕਰ ਰੱਖਣੀ ਭੁੱਲ ਗਈ, ਧਿਆਨ 'ਚ ਰੱਖਿਓ। ਅੱਜ ਬਾਬਾ ਫਰੀਦ ਨੇ ਜਦੋਂ ਇਬਾਦਤ ਕੀਤੀ ਅਤੇ ਅੱਗੇ ਹਰ ਰੋਜ਼ ਉੱਠ ਕੇ ਮੰਗਿਆ ਕਰਦੇ ਸੀ ਵੀ ਅੱਲਾ ਦੀ ਸ਼ੱਕਰ ਕਿੱਥੇ ਹੈ, ਅੱਜ ਬਾਬਾ ਫਰੀਦ ਦੀ ਮਾਂ ਜਦੋਂ ਮਸੱਲੇ ਥੱਲੇ ਸ਼ੱਕਰ ਰੱਖਣੀ ਭੁੱਲ ਗਈ ਅਤੇ ਬਾਬੇ ਫਰੀਦ ਜੀ ਨੂੰ ਇਬਾਦਤ ਕਰਨ ਲਈ ਬਿਠਾ ਦਿੱਤਾ, ਇੱਧਰ ਰਸੋਈ ਘਰ ਵਿੱਚ ਕੰਮ ਕਰਦੀ ਨੂੰ ਚੇਤਾ ਆਇਆ ਮੈਂ ਤਾਂ ਸ਼ੱਕਰ ਰੱਖਣੀ ਭੁੱਲ ਗਈ ਹਾਂ, ਅਤੇ ਬਾਬੇ ਫਰੀਦ ਨੇ ਪੁੱਤਰ ਮੇਰੇ ਨੇ ਸ਼ੱਕਰ ਮੰਗਣੀ ਹੈ, ਲਓ ਜੀ ਕਾਗਜ਼ ਵਿੱਚ ਸ਼ੱਕਰ ਦੀ ਪੁੜੀ ਬੰਨੀ ਅਤੇ ਹੁਣ ਇਬਾਦਤ ਕਰਕੇ ਉੱਠਦਿਆਂ ਸਾਰ ਬਾਬੇ ਫਰੀਦ ਕੋਲ ਆਈ ਅਤੇ ਕਹਿਣ ਲੱਗੀ ਅੱਜ ਅੱਲਾ ਸ਼ੱਕਰ ਮੈਨੂੰ ਫੜਾ ਗਏ, ਅੱਜ ਅੱਲਾ ਸ਼ੱਕਰ ਮੈਨੂੰ ਫੜਾ ਗਿਆ। ਅਤੇ ਬਾਬਾ ਫਰੀਦ ਕਹਿਣ ਲੱਗੇ ਮਾਂ ਅੱਜ ਤੈਨੂੰ ਇੱਧਰ ਸ਼ੱਕਰ ਬਾਹਰ ਦੇ ਕਾਗਜ਼ ਵਿੱਚ ਫੜਾ ਗਿਆ ਹੋਵੇਗਾ, ਪਰ ਅੱਜ ਅੱਲਾ ਮੈਨੂੰ ਵੀ ਸ਼ੱਕਰ ਦੇ ਗਿਆ, ਅੱਜ ਮੇਰੇ ਅੰਦਰੋਂ ਮਿਠਾਸ ਪਈ ਨਿਕਲਦੀ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਮਾਂ ਤੇਰੀ ਸ਼ੱਕਰ ਨਾਲੋਂ ਅੱਜ ਜਿਹੜੀ ਮੈਨੂੰ ਸ਼ੱਕਰ ਮਿਲੀ ਹੈ ਨਾ ਬੜੀ ਸਵਾਦਲੀ ਹੈ। ਮੈਂ ਬੇਨਤੀ ਕਰਦਿਆਂ ਬਾਬੇ ਫਰੀਦ ਦੀ ਅੰਸ਼ ਵੰਸ਼ ਵਿੱਚੋਂ ਅੱਗੇ ਚੱਲਦਿਆਂ ਨਾਮ ਹੀ ਸ਼ੱਕਰ ਗੰਜ ਪੈ ਗਿਆ, ਸ਼ੱਕਰ ਗੰਜ, ਜਿਵੇਂ ਕਾਰੂ ਬਾਦਸ਼ਾਹ ਨੇ ਜੋੜੇ ਸੀ 40 ਗੰਜ, ਗੰਜ ਦੇ ਅਰਥ ਨੇ ਖਜ਼ਾਨੇ। ਬਾਬਾ ਫਰੀਦ ਜੀ ਕਹਿਣ ਲੱਗੇ, ਮੈਨੂੰ ਰੱਬ ਵੱਲੋਂ ਜ਼ਿੰਦਗੀ ਵਿੱਚ ਸ਼ੱਕਰ ਦਾ ਖਜ਼ਾਨਾ ਮਿਲ ਗਿਆ। ਉਹ ਸ਼ੱਕਰ ਬਾਹਰ ਦੀ ਕਿਸੇ ਵਸਤੂ ਦੀ ਮਿਠਾਸ ਵਿੱਚੋਂ ਰਸ ਵਾਲੀ ਸ਼ੱਕਰ ਨਹੀਂ, ਉਹ ਮਿੱਠ ਬੋਲੜੇ ਦੀ ਸ਼ੱਕਰ ਹੈ, ਉਹ ਰੱਬ ਦੀ ਇਬਾਦਤ ਦੀ ਸ਼ੱਕਰ ਹੈ। ਜਿਵੇਂ ਸਤਿਗੁਰੂ ਕਹਿੰਦੇ ਨੇ ਹਰ ਨਾਮਾ ਹੈ ਮਿੱਠਾ, ਉਹ ਸੱਚ ਹੈ। ਉਹਨਾਂ ਦੇ ਅੰਦਰ ਉਹ ਰੱਬ ਦੇ ਨਾਮ ਦੀ ਮਿਠਾਸ ਐਸੀ ਭਰੀ ਸੀ, ਉਹਨਾਂ ਸਾਰੇ ਸੰਸਾਰ ਵਿੱਚ ਉਹ ਰੱਬ ਦੀ ਮਿਠਾਸ ਵੰਡੀ। ਅਤੇ ਇੱਕ ਦਿਨ ਬਾਬੇ ਫਰੀਦ ਜੀ ਨੂੰ ਬਚਪਨ ਵਿੱਚ ਮਾਂ ਨੇ ਆਖਿਆ, ਪੁੱਤਰ ਘਰ ਨਾ ਬੈਠਾ ਰਹੀ, ਮੁਰਸ਼ਦ ਦੇ ਦਰ ਜਾਈ, ਪਰ ਮੇਰੀ ਗੱਲ ਸੁਣ। ਪਹਿਲੀ ਗੱਲ, ਮੁਰਸ਼ਦ ਦੇ ਦਰ ਜਾਈ। ਦੂਜੀ ਗੱਲ, ਖਾਲੀ ਹੱਥ ਨਾ ਜਾਈ, ਭੇਟਾ ਲੈ ਕੇ ਜਾਈ। ਤੀਜੀ ਗੱਲ, ਜਾ ਕੇ ਪੱਲਾ ਵਿਛਾਈ। ਅਤੇ ਚੌਥੀ ਗੱਲ, ਮੁਰਸ਼ਦ ਦੀਆਂ ਸਾਰੀਆਂ ਬਰਕਤਾਂ ਸੰਭਾਲ ਕੇ ਘਰ ਲੈ ਆਈ। ਧਿਆਨ 'ਚ ਰੱਖ ਲੈਣਾ, ਸਾਡੇ ਮੁਰਸ਼ਦ ਧੰਨ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਦਰ ਜਾਣਾ। ਬਾਬੇ ਫਰੀਦ ਦੀ ਮਾਂ ਦੀ ਤਰ੍ਹਾਂ ਉਹ ਦਿੱਤੀ ਹੋਈ ਨਸੀਹਤ ਸਾਡੇ ਪੱਲੇ ਹੋਵੇ, ਅਸਾਂ ਖਾਲੀ ਹੱਥ ਨਹੀਂ ਜਾਣਾ, ਬਾਹਰੋਂ ਕੋਈ ਭੇਟਾ ਲੈ ਕੇ ਜਾਣਾ, ਅੰਦਰ ਹਿਰਦੇ ਵਿੱਚ ਸ਼ਰਧਾ ਪਿਆਰ ਸਤਿਕਾਰ ਦੀ ਭੇਟਾ ਲੈ ਕੇ ਜਾਣਾ। ਔਰ ਸੱਚ ਇਹ ਹੈ, ਜਾ ਕੇ ਪੱਲਾ ਫੁਲਾਉਣਾ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬੋਲ ਸੁਣਿਓ, ਉਸ ਸਮੇਂ ਇਕਾਗਰਤਾ ਦਾ ਪੱਲਾ ਵਿਛਾਉਣਾ, ਬੜੇ ਧਿਆਨ ਨਾਲ ਗੁਰੂ ਦੇ ਉਪਦੇਸ਼ ਨੂੰ ਸੁਣਨਾ। ਅਤੇ ਚੌਥੀ ਗੱਲ, ਜਿੱਥੇ ਬੈਠ ਕੇ ਧਿਆਨ ਨਾਲ ਸੁਣਨਾ, ਉੱਥੇ ਆਪਣੇ ਮੁਰਸ਼ਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੀਆਂ ਬਰਕਤਾਂ ਉਹ ਸੁਰਤ ਵਿੱਚ ਸੰਭਾਲ ਕੇ ਆਪਣੇ ਆਪਣੇ ਘਰ ਲੈ ਆਉਣਾ। ਉਹ ਧੰਨ ਬਾਬਾ ਫਰੀਦ ਜੀ, ਮੈਂ ਬੇਨਤੀ ਕਰਾਂ, ਜਦੋਂ ਪਾਕ ਪੱਟਣ ਨੂੰ ਜਾਂਦੇ ਹਾਂ, ਅੱਜ ਜਿਸ ਸ਼ਹਿਰ ਦਾ ਨਾਮ ਹੈ ਪੰਜਾਬ ਦੀ ਧਰਤੀ 'ਤੇ ਫਰੀਦਕੋਟ, ਉੱਥੇ ਰੁਕੇ ਨੇ। ਹੁਣ ਬਾਬੇ ਫਰੀਦ ਦੀ ਸ਼ਖਸੀਅਤ ਬੰਦਗੀ ਵਾਲੀ, ਰੱਬੀ ਨੂਰ ਅੰਦਰ ਦੇ ਧਿਆਨ ਵਿੱਚ ਆਪਣੀ ਇਬਾਦਤ ਕਰਨ ਵਾਲੀ ਪੂਰਨਤਾ, ਬਾਬੇ ਫਰੀਦ ਦੇ ਦਰਸ਼ਨ ਦੀਦਾਰ ਕਰਨ ਸੰਗਤਾਂ ਆਈਆਂ। ਕੋਈ ਕੋਈ ਭੇਟਾ ਅੱਗੇ ਰੱਖ ਰਿਹਾ, ਕੋਈ ਕੋਈ ਭੇਟਾ ਅੱਗੇ ਰੱਖ ਰਿਹਾ। ਇੱਕ ਤਰਕਵਾਦੀ ਆਇਆ, ਆ ਕੇ ਕਹਿਣ ਲੱਗਿਆ, ਉਹ ਬਾਬਾ ਫਰੀਦ, ਉਹ ਤੇਰੇ ਕੋਲ ਕੀ ਹੈ? ਆ ਤੂੰ ਕਫਣੀ ਪਹਿਨੀ ਫਿਰਦਾ, ਆ ਤੇਰੇ ਤਨ ਦੇ ਚੋਲੇ ਨੂੰ ਵੇਖ ਕੇ ਲੋਕ ਤੇਰੇ ਅੱਗੇ ਭੇਟਾਵਾਂ ਪੈ ਰੱਖਦੇ ਨੇ। ਅਤੇ ਕਹਿੰਦੇ ਨੇ, ਬਾਬੇ ਫਰੀਦ ਨੇ ਆਪਣੇ ਤਨ ਦਾ ਚੋਲਾ ਇੱਥੋਂ ਫੜਿਆ, ਖਿੱਚਿਆ, ਪਾੜਿਆ, ਅਤੇ ਉਹ ਪਰਾਂ ਵਗਾਹ ਮਾਰ ਕੇ ਸੁੱਟ ਦਿੱਤਾ। ਕਹਿਣ ਲੱਗੇ, ਇਹ ਚੋਲੇ ਦੀ ਗੱਲ ਥੋੜ੍ਹਾ, ਇਹ ਤਾਂ ਅੰਦਰ ਬੰਦਗੀ ਦੀ ਬਾਤ ਹੈ, ਚੋਲੇ ਦੀ ਗੱਲ ਕਰਦੇ। ਲਓ ਜੀ, ਬਾਬੇ ਫਰੀਦ ਦਾ ਪਾੜ ਕੇ ਸੁੱਟਿਆ ਚੋਲਾ ਖੇਡ ਦੇ ਬੱਚਿਆਂ ਨੇ ਆ ਚੁੱਕਿਆ, ਉਹਨਾਂ ਲੀਰੋ ਲੀਰ ਕਰਕੇ ਖਿੱਦੋ ਬਣਾਈ, ਧਿਆਨ 'ਚ ਰੱਖਿਓ, ਗੇਂਦ ਬਾਲ ਬਣਾਈ, ਲੀਰਾਂ ਲਪੇਟ ਲਪੇਟ ਕੇ ਬਾਲ ਬਣਾਈ, ਇੱਧਰੋਂ ਸੋਟੀ ਲਈ। ਉਸ ਨੂੰ ਪੁਰਾਣੇ ਸਮੇਂ ਵਿੱਚ ਕਹਿੰਦੇ ਸਨ ਖੂੰਡੀ ਅਤੇ ਖਿੱਦੋ ਦੀ ਖੇਡ, ਧਿਆਨ 'ਚ ਰੱਖਿਓ। ਉਹ ਹੁਣ ਖਿੱਦੋ ਅਤੇ ਖੂੰਡੀ ਦੀ ਖੇਡ ਖੇਡਣ ਲੱਗ ਪਏ। ਇੱਕ ਬੱਚਾ ਇੱਧਰੋਂ ਸੋਟੀ ਮਾਰਦਾ, ਦੂਜਾ ਇੱਧਰੋਂ ਸੋਟੀ ਮਾਰਦਾ। ਬਾਬਾ ਫਰੀਦ ਵੇਖੀ ਜਾ ਰਹੇ ਨੇ। ਇਤਨੇ ਨੂੰ ਬਾਦਸ਼ਾਹ ਦਾ ਮਹਿਲ ਬਣਨਾ ਸੀ, ਬਾਦਸ਼ਾਹ ਸਿਪਾਹੀਆਂ ਨੂੰ ਆਖਿਆ, ਜਾਓ ਵਿਹਲੜ ਬੰਦੇ ਸਾਰੇ ਇਕੱਠੇ ਕਰਕੇ ਲਿਆਓ। ਬਾਬੇ ਫਰੀਦ ਨੂੰ ਬੈਠਾ ਦੇਖਿਆ, ਸਿਪਾਹੀਆਂ ਆ, ਮੋਢੇ 'ਤੇ ਸੋਟੀ ਮਾਰੀ, ਉੱਠ ਖੜਾ ਹੋ। ਇੱਧਰੋਂ ਬੱਚਿਆਂ ਬਾਬੇ ਦੇ ਚੋਲੇ ਦੀ ਬਣਾਈ ਖਿੱਦੋ ਨੂੰ ਸੋਟੀ ਮਾਰੀ, ਅਤੇ ਬਾਬਾ ਫਰੀਦ ਦੀਆਂ ਅੱਖਾਂ 'ਚੋਂ ਆਂਸੂ ਨਿਕਲ ਆਏ। ਇਸ ਕਰਕੇ ਨਹੀਂ ਵੀ ਸੋਟੀ ਵੱਜੀ ਏ, ਇਸ ਕਰਕੇ ਕਹਿਣ ਲੱਗੇ, ਵਾਹ ਅੱਲਾ, ਐ ਰੱਬ, ਅੱਜ ਪਤਾ ਚੱਲਿਆ, ਅਗਰ ਚੋਲਾ ਤਨ ਨਾਲ ਜੁੜਿਆ ਸੀ ਇਸ ਚੋਲੇ ਦੀ ਵੀ ਕਦਰ ਸੀ, ਅਤੇ ਜਿਸ ਚੋਲਾ ਪਹਿਨਿਆ ਸੀ ਉਸ ਦੀ ਵੀ ਕਦਰ ਸੀ। ਕਹਿਣ ਲੱਗੇ, ਜੇ ਬਾਣਾ ਲੈ ਗਿਆ ਤਾਂ ਕਹਿਣ ਲੱਗੇ, ਤਨ ਦੀ ਅੱਜ ਇਹ ਬੇਪਤੀ ਹੋ ਰਹੀ ਹੈ, ਅੱਜ ਤੋਂ ਬਾਅਦ ਮੈਂ ਧਿਆਨ ਰੱਖਾਂਗਾ ਵੀ ਤਨ ਦਾ ਬਾਣਾ ਵੀ ਪਹਿਨਿਆ ਰਹੇ। ਮੈਂ ਬੇਨਤੀ ਕਰਾਂ, ਅੰਦਰ ਹਿਰਦੇ ਵਿੱਚ ਇਬਾਦਤ ਕਰਨ ਵਾਲੀ ਬੰਦਗੀ ਅਤੇ ਬਾਣੀ ਵੀ ਸੰਭਾਲੀ ਜਾਏ। ਬਾਣੀ ਅਤੇ ਬਾਣੇ ਦਾ ਸੁਮੇਲ ਸਾਡੀ ਸੰਸਾਰਕ ਇੱਜ਼ਤ ਵੀ ਹੈ, ਬਾਣੀ ਅਤੇ ਬਾਣੇ ਦਾ ਸੁਮੇਲ, ਮੈਂ ਬੇਨਤੀ ਕਰਾਂ, ਗੁਰੂ ਅਤੇ ਪਰਮੇਸ਼ੁਰ ਦੀ ਨਜ਼ਰ ਵਿੱਚ ਵੀ ਇੱਜ਼ਤ ਹੈ। ਉਹ ਧੰਨ ਬਾਬਾ ਫਰੀਦ ਜੀ ਬੜੇ ਸੁੰਦਰ ਬੋਲਾਂ ਵਿੱਚ ਇੱਕ ਗੱਲ ਸਮਝਾ ਗਏ, ਇਹ ਸੰਸਾਰਕ ਲੋਕੋ, ਆਪਣੇ ਆਪ ਨੂੰ ਜੇ ਰੱਬ ਦੇ ਘਰ ਤੱਕ ਪ੍ਰਵੇਸ਼ ਕਰਾਉਣਾ, ਜੇ ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜ ਹੈ ਸਭ, ਇੱਕ ਛਿੱਜਿਆ ਵਿਆਹ ਲਤਾੜੀਆਂ ਤਾਂ ਸਾਈਂ ਦੇ ਦਰ ਵਾੜੀਆਂ। ਕਹਿਣ ਲੱਗੇ ਮੈਂ ਦੱਬ ਨੂੰ ਵੇਖਿਆ, ਧਿਆਨ 'ਚ ਰੱਖਿਓ ਉਹਨੂੰ ਪਹਿਲਾਂ ਪੈਰਾਂ ਨਾਲ ਲਤਾੜਿਆ ਜਾਂਦਾ, ਕੁੱਟਿਆ ਜਾਂਦਾ। ਕਹਿਣ ਲੱਗੇ ਉਹ ਪੈਰਾਂ ਹੇਠ ਲਤਾੜਦਿਆਂ ਲਤਾੜਦਿਆਂ ਉਸ ਨੂੰ ਮੁਲਾਇਮ ਕਰਾ ਕੇ ਚਟਾਈ ਬਣਾਈ, ਤੇ ਜਿਹੜੀ ਪੈਰਾਂ ਹੇਠ ਲਤਾੜੀ ਗਈ, ਕਹਿਣ ਲੱਗੇ ਉਹ ਹੁਣ ਮਸੀਦ ਦੇ ਅੰਦਰ ਰੱਖ ਕੇ ਮਸੱਲਾ ਬਣਾ ਕੇ ਇਬਾਦਤ ਕਰਨ ਲਈ ਪਹੁੰਚ ਗਈ। ਕਹਿਣ ਲੱਗੇ ਪੈਰਾਂ ਹੇਠ ਅਗਰ ਲਤਾੜਿਆ ਜਾਏ ਤੇ ਬਣ ਜਾਏ ਰੂਪ ਚਟਾਈ ਦਾ, ਉਹ ਫਿਰ ਧਰਮ ਸਥਾਨ ਦੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਜਦੋਂ ਆਪਣਾ ਜੀਵਨ ਅਤ ਨਿਮਰਤਾ ਵਿੱਚ ਭਰ ਜਾਏ ਤੇ ਉਹ ਰੱਬ ਦੇ ਘਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਬਾਬਾ ਫਰੀਦ ਜੀ ਨੇ ਆਪਣੇ ਪਾਵਨ ਬੋਲਾਂ ਵਿੱਚ ਇੱਕ ਗੱਲ ਸਮਝਾਈ ਵੀ ਇਹ ਭਲਿਆ ਆਪਣੇ ਜੀਵਨ ਵੱਲ ਝਾਤ ਮਾਰ ਤੇ ਵੇਖ ਕਿਤੇ ਅੰਦਰ ਹੰਕਾਰ ਵਿੱਚ ਤੇ ਨਹੀਂ ਭਰ ਗਿਓ, ਕਿਤੇ ਤੇਰੇ ਅੰਦਰ ਦੀ ਨਿਮਰਤਾ ਤੇ ਨਹੀਂ ਗਵਾਚ ਗਈ। ਮੈਂ ਛੋਟੀ ਜਿਹੀ ਇੱਕ ਬੇਨਤੀ ਕਰ ਦੇਵਾਂ, ਕਿਉਂਕਿ ਧਰਮ ਦੀ ਦੁਨੀਆਂ ਤੇ ਚੱਲਣ ਵਾਲੇ ਤੇ ਚਾਹੇ ਸੰਸਾਰਕ ਧਨ ਸੰਪਦਾ ਕਮਾਉਣ ਵਾਲੇ ਉਹ ਇਹ ਜਾਣਨ ਵੀ ਮਾਲਕ ਤੇਰੀ ਰਹਿਮਤ ਹੋਈ ਤੇ ਮੈਨੂੰ ਧਨ ਸੰਪਦਾ ਨਸੀਬ ਹੋਈ, ਤੇਰੀ ਰਹਿਮਤ ਹੋਈ ਕਿ ਮੈਨੂੰ ਬੰਦਗੀ ਤੇ ਇਬਾਦਤ ਨਸੀਬ ਹੋਈ, ਤੇਰੀ ਕਿਰਪਾ ਤੋਂ ਬਗੈਰ ਮੇਰੇ ਜੀਵਨ ਦਾ ਇੱਕ ਕਦਮ ਵੀ ਨਾ ਦੁਨੀਆਂ ਵੱਲ ਤੇ ਨਾ ਧਰਮ ਦੀ ਦੁਨੀਆਂ ਵੱਲ ਅਗਾਂਹ ਵੱਧ ਸਕਦਾ। ਧੰਨ ਬਾਬਾ ਫਰੀਦ ਜੀ ਨੇ ਸਾਰੇ ਸੰਸਾਰ ਨੂੰ ਇੱਕ ਗੱਲ ਸਮਝਾਈ ਵੀ ਇਹ ਭਲਿਓ ਰੱਬ ਨੇ ਜ਼ੁਬਾਨ ਦਿੱਤੀ ਹੈ, ਫਿੱਕਾ ਨਾ ਬੋਲਿਓ, ਜਿਸ ਨੂੰ ਸੁਣਾਓਗੇ ਅੰਦਰ ਬੰਦਾ ਨਹੀਂ ਸੁਣੇਗਾ, ਬੰਦੇ ਦੇ ਅੰਦਰ ਬੈਠਾ ਰੱਬ ਸੁਣੇਗਾ। ਇੱਕ ਫਿੱਕਾ ਨਾ ਗਲਾਏ, ਫਿੱਕਾ ਨਾ ਬੋਲੀ, ਇਹੋ ਜਿਹਾ ਨਾ ਬੋਲ ਬੋਲੀ, ਤੂੰ ਸਮਝੇ ਸ਼ਾਇਦ ਬੰਦਾ ਦੁਖੀ ਹੋਇਆ ਨਹੀਂ, ਬੰਦੇ ਦੇ ਅੰਦਰ ਤੂੰ ਰੱਬ ਪ੍ਰਤੀ ਬੋਲ ਅੱਛੇ ਨਹੀਂ ਬੋਲੇ। ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਨੀ, ਹਿਆਓ ਨਾ ਕਹਿ ਠਾਹੇ, ਮਾਨਕ ਸਭ ਅਮੋਲ ਵੇ, ਸਭਨਾ ਮਨ ਮਾਨਕ ਠਾਹਨ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ, ਹਿਆਓ ਨਾ ਠਾਹੇ ਕਹੀਂ ਦਾ। ਇਹ ਭਲਿਆ ਇਹ ਗੱਲ ਧਿਆਨ 'ਚ ਰੱਖ ਲਈ ਵੀ ਜੇ ਕਿਸੇ ਦਾ ਦਿਲ ਢਾਹੇਗਾ ਤੇ ਸਮਝ ਲਈ ਦਿਲ ਦਰਵਾਜ਼ਾ ਰੱਬ ਦਾ, ਇਸ ਨੂੰ ਯਾਰ ਨਾ ਢਾ, ਢੱਠਿਆਂ ਕੰਮ ਨਾ ਆਵਸੀ, ਲੰਘ ਸੈ ਕਿਹੜੇ ਰਾਹ, ਆਪਣੀ ਜ਼ੁਬਾਨ ਨਾਲ ਮਿੱਠਾ ਬੋਲ। ਤੂੰ ਕਹਿ ਤੂੰ ਸ਼ਕਰਗੰਜ ਬਾਬਾ ਫਰੀਦ ਦੀ ਗੱਲ ਪਿਆ ਸੁਣਦਾ। ਮੈਂ ਬੇਨਤੀ ਕਰ ਦੇਵਾਂ, ਬਾਰਵੀਂ ਪੀੜ੍ਹੀ ਵਿੱਚ ਬਾਬਾ ਫਰੀਦ ਦੀ ਬਾਰਵੀਂ ਪੀੜ੍ਹੀ ਵਿੱਚ ਜੋ ਕਿ ਬਾਬਾ ਫਰੀਦ ਜੀ ਦੇ ਸਰੀਰ ਛੱਡਣ ਤੋਂ ਬਾਅਦ 203 ਸਾਲ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੋਇਆ। 1266 ਵਿੱਚ ਬਾਬਾ ਫਰੀਦ ਜੀ ਸਰੀਰ ਛੱਡਦੇ ਨੇ ਤੇ 1469 ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੁੰਦਾ। ਬਾਰਵੀਂ ਪੀੜ੍ਹੀ ਵਿੱਚ ਸ਼ੇਖ ਬ੍ਰਹਮ, ਜਿਨ੍ਹਾਂ ਨੂੰ ਸ਼ਕਰਗੰਜ ਫਰੀਦ ਕਰਕੇ ਵੀ ਕਿਹਾ ਜਾਂਦਾ ਸੀ, ਉਹਨਾਂ ਦਾ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਮਿਲਣ ਹੋਇਆ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬੜੀ ਸ਼ਰਧਾ ਭਾਵਨਾ ਨਾਲ ਇਬਾਦਤ ਬੰਦਗੀ ਕਰਨ ਵਾਲੇ ਇਸ ਸ਼ੇਖ ਬ੍ਰਹਮ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ। ਮੈਂ ਬੇਨਤੀ ਕਰਾਂ, ਇਬਾਦਤ ਸ਼ੇਖ ਬ੍ਰਹਮ ਦੀ ਵੀ ਬਹੁਤ ਸੀ, ਬੜੀ ਬੰਦਗੀ ਵਾਲੇ ਸਨ, ਪਰ ਸੱਚ ਇਹ ਹੈ ਬੰਦਗੀ ਵਾਲਾ ਹੀ ਕਿਸੇ ਬ੍ਰਹਮ ਅਵਸਥਾ ਨੂੰ ਵੇਖ ਸਕਦਾ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰਸ਼ਨ ਦੀਦਾਰ ਕੀਤਾ, ਸ਼ੇਖ ਬ੍ਰਹਮ ਦੀਆਂ ਅੱਖਾਂ ਝਲਕ ਪਈਆਂ, ਅੰਦਰੋਂ ਸਰਸ਼ਾਰ ਹੋ ਗਿਆ ਤੇ ਹੱਥ ਜੋੜ ਕੇ ਮਸਤਕ ਝੁਕਾਇਆ। ਇਬਾਦਤ ਕਰਨ ਵਾਲੇ ਨੇ ਜਦੋਂ ਸਿਜਦਾ ਗੁਰੂ ਨਾਨਕ ਦੇ ਚਰਨਾਂ ਵਿੱਚ ਕੀਤਾ ਤੇ ਮੇਰੇ ਸਾਹਿਬ ਨੇ ਪਤਾ ਸ਼ੇਖ ਬ੍ਰਹਮ ਨੂੰ ਦੋਹਾਂ ਬਾਹਾਂ ਤੋਂ ਫੜ ਕੇ ਆਪਣੇ ਗਲੇ ਨਾਲ ਲਾਇਆ ਤੇ ਇਤਿਹਾਸਕਾਰ ਲਿਖਦੇ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਬੋਲ ਬੋਲੇ, ਆਵੋ ਭੈਣੇ ਗੱਲ ਮਿਲੈ। ਕੀ ਆਖਿਆ? ਆਵੋ ਭੈਣੇ ਗੱਲ ਮਿਲੈ, ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ, ਸਮਰਥ ਕੰਤ ਕੀਆਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ ਉਸ ਸਮੇਂ ਘੁੱਟ ਕੇ ਗਲਵੱਕੜੀ ਵਿੱਚ ਲਿਆ। ਤੇ ਫਿਰ ਸ਼ਕਰਗੰਜ ਫਰੀਦ ਸ਼ੇਖ ਬ੍ਰਹਮ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖਿਆ ਸੀ, ਮਹਾਰਾਜ ਮੈਂ ਭਾਵੇਂ ਆਪਣੇ ਵਡੇਰਿਆਂ ਦੀ ਇਹ ਸੇਵਾ ਸੰਭਾਲਦਿਆਂ ਬਾਬਾ ਫਰੀਦ ਜੀ ਦੇ ਇਸ ਪਾਵਨ ਦਰ ਨਾਲ ਜੁੜਿਆ ਹੋਇਆ, ਪਰ ਅੱਜ ਜੋ ਤੁਹਾਡੀ ਚਰਨ ਛੋਹ ਤੇ ਘੁੱਟ ਕੇ ਗਲਵੱਕੜੀ ਵਿੱਚ ਲੈ ਕੇ ਮੈਨੂੰ ਸਰਸਾਰ ਕੀਤਾ ਜੇ, ਮੈਨੂੰ ਇੰਜ ਲੱਗਦਾ ਮੇਰੇ ਜਨਮਾਂ ਜਨਮਾਂ ਦੇ ਆਨੰਦ ਨੂੰ ਤੇ ਮੇਰੇ ਜੀਵਨ ਦੇ ਤਮਾਮ ਸੁੱਖਾਂ ਨੂੰ ਮੇਰੇ ਜੀਵਨ 'ਚੋਂ ਪ੍ਰਗਟ ਕਰ ਦਿੱਤਾ ਜੀ। ਇਹ ਸੱਚ ਹੈ, ਉਹ ਗੁਰੂ ਨਾਨਕ ਪਾਤਸ਼ਾਹ ਜੀ ਰਹਿਮਤ ਤੇ ਬਖਸ਼ਿਸ਼ ਕਰਦੇ ਹਾਂ। ਬਾਬਾ ਫਰੀਦ ਦੀ ਬਾਣੀ ਸ਼ੇਖ ਬ੍ਰਹਮ ਕੋਲੋਂ ਲਈ, ਉਸ ਬਾਣੀ ਨੂੰ ਅੱਗੋਂ ਸੰਭਾਲਿਆ ਤੇ ਪੰਜਵੇਂ ਜਾਮੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਚੂੰਕਿ ਬਾਬਾ ਫਰੀਦ ਦੇ 4 ਸ਼ਬਦ ਤੇ 112 ਸਲੋਕ, ਭਾਵੇਂ ਜਿੱਥੇ ਸਲੋਕ ਸ਼ੇਖ ਫਰੀਦ ਕੇ ਨੇ 130 ਨੇ, ਉਹਨਾਂ ਵਿੱਚੋਂ 18 ਸਲੋਕ, ਜਿਵੇਂ ਇੱਕ ਸਲੋਕ ਨੂੰ ਸਪਸ਼ਟ ਕਰਨ ਹਿੱਤ ਕਿਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ, ਕਿਤੇ ਗੁਰੂ ਅਮਰਦਾਸ ਜੀ ਦੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ 18 ਸਲੋਕ ਉਹ ਨਾਲ ਆਉਂਦੇ ਨੇ, ਪਰ 112 ਸਲੋਕ ਬਾਬਾ ਫਰੀਦ ਜੀ ਦੇ ਤੇ 4 ਸ਼ਬਦ ਉਹਨਾਂ ਉਚਾਰੇ। ਉਹਨਾਂ ਤਮਾਮ ਸੰਸਾਰ ਨੂੰ ਮੈਂ ਬੇਨਤੀ ਕਰਾਂ ਜੋ ਉਪਦੇਸ਼ ਦਿੱਤਾ, ਇਸਲਾਮ ਧਰਮ ਵਾਲੇ ਵੀ ਉਹਨਾਂ ਕੋਲ ਆਏ ਤੇ ਉਹਨਾਂ ਨੂੰ ਵੀ ਉਹਨਾਂ ਦੀ ਭਾਸ਼ਾ ਵਿੱਚ ਸਮਝਾਇਆ ਵੀ ਇਹ ਭਲਿਓ ਜੇ ਹੋਵੋ ਮੁਸਲਮਾਨ ਤੇ ਤੁਸੀਂ ਉਜੂ ਨਾ ਸਾਜੋ, ਤੁਸੀਂ ਇਬਾਦਤ ਨਾ ਕਰੋ, ਮਸੀਤੇ ਨਾ ਜਾਓ, ਤੇ ਤੁਹਾਡਾ ਮੁਸਲਮਾਨ ਹੋਣਾ ਕਿਸ ਕੰਮ ਦਾ। ਉਹਨਾਂ ਸਮਝਾਇਆ ਜੇ ਇਨਸਾਨ ਬਣ ਕੇ ਧਰਮ ਦੀ ਦੁਨੀਆਂ ਵਿੱਚ ਬੰਦਗੀ ਸਿਮਰਨ ਨਾ ਕਰੇ ਤੇ ਦੁਨੀਆਂ ਦੀਆਂ ਉਚਾਈਆਂ ਦੀਆਂ ਛਾਲਾਂ ਹੀ ਮਾਰਦਾ ਰਹਿ ਜਾਏ ਤੇ ਕਹਿਣ ਲੱਗੀ ਉਹ ਕਿਸ ਕੰਮ ਏ, ਕਿੰਨਾ ਕੁ ਚਿਰ ਛਾਲਾਂ ਮਾਰੋਗੇ। ਮੈਂ ਛੋਟੀ ਜਿਹੀ ਇੱਕ ਬੇਨਤੀ ਕਰ ਦੇਵਾਂ, ਇੱਕ ਗੱਲ ਧਿਆਨ 'ਚ ਰੱਖ ਲੈਣਾ। ਅੱਜ ਭਾਵੇਂ ਸੰਸਾਰ 'ਤੇ ਬੜਾ ਬੜਾ ਧਨ ਸੰਪਦਾ ਦਾ ਇਨਸਾਨ ਮਾਲਕ ਬਣ ਕੇ ਇਹ ਸਮਝਦਾ ਵੀ ਮੇਰੇ ਵਰਗਾ ਦੁਨੀਆਂ 'ਤੇ ਕੋਈ ਨਹੀਂ, ਪਰ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਗੌਰ ਨਮਾਨੀ ਛੱਡ ਕਰੇ ਨੇ ਘਰਿਆ ਘਰ ਆਓ ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਆ ਹੋ। ਇਹ ਗੱਲ ਚੇਤੇ 'ਚ ਰੱਖਣਾ, ਇੱਕ ਦਿਨ ਦੁਨੀਆਂ ਤੋਂ ਡੇਰਾ ਕੂਚ ਕਰਕੇ ਇਸਲਾਮ ਧਰਮ ਵਾਲਿਓ ਕਬਰ 'ਚ ਜਾਓਗੇ ਕਿ ਨਹੀਂ ਜਾਓਗੇ, ਇੱਕ ਦਿਨ ਸਰੀਰ ਛੱਡੋਗੇ ਕਿ ਨਹੀਂ ਛੱਡੋਗੇ। ਇਸ ਕਰਕੇ ਮੌਤ ਤੋਂ ਡਰਿਓ ਨਾ, ਪਰ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਆਪਣਾ ਜੀਵਨ ਜ਼ਰੂਰ ਸੰਭਾਲ ਲਿਓ। ਮੈਂ ਇਹ ਬੇਨਤੀ ਕਰ ਦੇਵਾਂ ਅੱਜ ਇਸ ਅਮੋਲਕ ਜੀਵਨ ਨੂੰ, ਜਿੱਥੇ ਬਾਬਾ ਫਰੀਦ ਜੀ ਦਾ ਜਨਮ ਦਿਨ ਮਨਾਉਂਦੇ ਹਾਂ, ਉਹਨਾਂ ਦੇ ਉਪਦੇਸ਼ ਤੋਂ ਸੇਧ ਲੈਣੀ ਹੈ। ਇਹ ਜੀਵਨ ਹੰਸ ਹੈ, ਇਸ ਨੂੰ ਚਿੱਕੜ ਵਿੱਚ ਨਾ ਡੋਬਿਓ। ਮੈਂ ਬੇਨਤੀ ਕਰਾਂ, ਇਹ ਜੀਵਨ ਹੰਸ ਦੀ ਤਰ੍ਹਾਂ ਹੈ, ਇਹ ਬਾਜਰਾ ਖਾਣ ਵਾਲਾ ਨਹੀਂ ਹੈ, ਮੋਤੀ ਚੁੱਕ ਕੇ ਖਾਣ ਵਾਲਾ। ਹੰਸ ਉੱਡਰ ਕੋਧਰਾ ਪਿਆ, ਬਾਜਰੇ ਦੇ ਖੇਤ 'ਤੇ ਹੰਸ ਜਾ ਬੈਠਾ ਹੈ ਅਤੇ ਬਾਜਰੇ ਦੀ ਰਾਖੀ ਕਰਨ ਵਾਲੇ ਨੇ ਡੱਬਾ ਵਜਾਇਆ, ਖੜਾਕ ਕੀਤਾ, ਸ਼ੋਰ ਮਚਾਇਆ ਅਤੇ ਉਡਾਵਣ ਲਈ ਆ ਗਿਆ। ਉਹ ਕਹਿਣ ਲੱਗੇ ਉਹ ਭਲਿਆ, ਉਹ ਵੇਖ ਤੇ ਸਹੀ ਇਹਨੂੰ ਉਡਾਉਣ ਦੀ ਕੀ ਲੋੜ ਹੈ, ਇੰਨੇ 'ਤੇ ਬਾਜਰਾ ਖਾਣਾ ਹੀ ਨਹੀਂ। ਹੰਸ ਉੱਡਰ ਕੁਦਰਾ ਪਿਆ, ਲੋਕ ਵਿਡਾਰਨ ਜਾਏ ਗਹਿਲਾ ਲੋਕ ਨਾ ਜਾਣੀ, ਹੰਸ ਨਾ ਕੋਧਰਾ ਖਾਏ। ਉਹ ਭਲਿਆ ਤੂੰ ਹੰਸ ਬਣ, ਤੂੰ ਬਾਜਰਾ ਖਾਣ ਵਾਲਾ ਨਾ ਬਣ, ਤੂੰ ਦੁਨੀਆਂ ਦੇ ਸਵਾਦੂ ਪਦਾਰਥਾਂ ਦਾ ਆਸ਼ਕ ਨਾ ਬਣ, ਤੂੰ ਰੱਬ ਦੀ ਬੰਦਗੀ ਦਾ ਆਸ਼ਕ ਬਣ, ਤਾਂ ਕਿ ਤੇਰੇ ਜੀਵਨ ਵਿੱਚ ਵਾਹਿਗੁਰੂ ਦੇ ਨਾਮ ਸਿਮਰਨ ਦੇ ਮੋਤੀ ਕੱਢਣ ਦੀ ਗੱਲ ਬਣ ਜਾਏ। ਛੋਟੀ ਜਿਹੀ ਇੱਕ ਬੇਨਤੀ ਕਰਾਂਗਾ, ਅੱਜ ਸੰਸਾਰ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਮਨ ਨੂੰ ਲੁਭਾਉਣ ਵਾਲੇ ਨੇ, ਪਰ ਜੇ ਸੱਚਮੁੱਚ ਰੱਬ ਦੇ ਘਰ ਦਾ ਦਰਵੇਸ਼ ਬਣ ਜਾਏ ਤੇ ਸੱਚ ਕਰਕੇ ਜਾਣਿਓ, ਉਹ ਦੁਨੀਆਂ ਦੇ ਕਿਸੇ ਪਦਾਰਥ ਦਾ ਆਸ਼ਕ ਨਾ ਬਣ ਕੇ ਰੱਬ ਦੇ ਨਾਮ ਦਾ ਆਸ਼ਕ ਤੇ ਪਰਮਾਤਮਾ ਦੇ ਚਰਨ ਕਮਲਾਂ ਦਾ ਸਮਰਪਿਤ ਹੋਣ ਵਾਲਾ ਜੀਵਨ ਬਣਾ ਲਵੇ। ਇਸ ਕਰਕੇ ਬਾਬਾ ਫਰੀਦ ਜੀ ਨੇ ਇਹ ਵੀ ਕਹਿ ਦਿੱਤਾ, ਭਲਿਆ ਕੰਨ ਮੁਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ, ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ, ਮੋਢੇ 'ਤੇ ਮੁਸੱਲਾ ਰੱਖਿਆ ਕਫਣੀ ਗੱਲ ਵਿੱਚ ਪਾਈਏ, ਮੁੱਖੋਂ ਬੜਾ ਮਿੱਠਾ ਬੋਲਦਾ ਅਤੇ ਲੋਕ ਭੁਲੇਖਾ ਖਾ ਕੇ ਸਮਝ ਲੈਂਦੇ ਨੇ ਬਾਬਾ ਇਹ ਸਾਧ, ਪਰ ਇੰਝ ਲੱਗਦਾ ਤੇਰੀਆਂ ਮਿੱਠੀਆਂ ਮਿੱਠੀਆਂ ਧਰਮ ਦੀਆਂ ਗੱਲਾਂ ਅਤੇ ਅੰਦਰ ਤੇਰੇ ਦਿਲ ਵਿੱਚ ਚੱਲਦੀ ਹੋਵੇ ਕੈਂਚੀ, ਇਹਨੂੰ ਕਿਵੇਂ ਫਸਾਉਣਾ? ਬਾਬਾ ਫਰੀਦ ਜੀ ਸੁਚੇਤ ਕਰਦੇ ਨੇ, ਫਰੀਦਾ ਕੰਨ ਮੁਸੱਲਾ ਸੂਫ ਗੱਲ, ਦਿਲ ਕਾਤੀ ਕਾਤੀ ਕੈਂਚੀ, ਦਿਲ ਕਾਤੀ ਗੁੜ ਵਾਤ ਵਾਤ, ਤੇਰੇ ਮੁੱਖ ਦੇ ਨਿਕਲੇ ਬੋਲ ਗੁੜ ਵਰਗੇ ਮਿੱਠੇ। ਫਰੀਦਾ ਕੰਨ ਮੁਸੱਲਾ ਸੂਫ ਗੱਲ, ਦਿਲ ਕਾਤੀ ਗੁੜ ਵਾਤ, ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ। ਲੋਕਾਂ ਨੂੰ ਦੀਵਾ ਵਿਖਾਉਂਦਾ ਪਰ ਆਪਣਾ ਜ਼ਿੰਦਗੀ ਦਾ ਜੀਵਨ ਅੰਧੇਰੇ ਵਿੱਚ ਬਤੀਤ ਪਿਆ ਕਰਦਾ, ਉਹ ਤੇਰੀ ਦਰਵੇਸ਼ੀ ਕਿੰਨਾ ਕੁ ਚਿਰ ਚੱਲੇਗੀ? ਇਸ ਕਰਕੇ ਸਾਨੂੰ ਸੁਚੇਤ ਕੀਤਾ, ਰੱਬ ਦੀ ਬੰਦਗੀ ਕਰਿਓ, ਅੰਦਰੋਂ ਵੀ ਧਰਮੀ ਬਣਿਓ, ਬਾਹਰੋਂ ਵੀ ਧਰਮੀ ਬਣਿਓ, ਅਤੇ ਅਖੌਤੀ ਪਖੰਡ ਕਰਨ ਵਾਲਿਆਂ ਤੋਂ ਬਚ ਕੇ ਰਿਹੋ, ਜੋ ਗੁਰੂ ਨਾਲੋਂ ਤੋੜ ਕੇ ਅਤੇ ਐਵੇਂ ਭੁਲੇਖਾ ਪਾਊ ਕਦਮ ਉਠਾਉਣ ਵਾਲੇ ਹੋਵਣ। ਇਹ ਧੰਨ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਨ, ਧੰਨ ਬਾਬਾ ਫਰੀਦ ਜੀ ਦੇ ਜਨਮ ਦਿਨ ਦੀ। ਸਾਰੀਆਂ ਸੰਗਤਾਂ ਨੂੰ ਹਾਰਦਿਕ ਤੌਰ 'ਤੇ ਬਹੁਤ ਬਹੁਤ ਵਧਾਈ। 7 ਅਕਤੂਬਰ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਇਹ ਚੱਲ ਰਹੇ ਸਮਾਗਮ ਉਹਨਾਂ ਨੂੰ ਸਮਰਪਿਤ ਕੀਤੇ ਜਾ ਰਹੇ ਨੇ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਨਾਲ ਜੁੜਦੇ ਹਾਂ ਅਤੇ 7 ਅਕਤੂਬਰ ਤੱਕ ਗੁਰੂ ਰਾਮਦਾਸ ਜੀ ਦੀ ਮਹਿਮਾ ਗਾਉਂਦੇ ਹਾਂ, ਉਹਨਾਂ ਦੇ ਚਰਨ ਕਮਲਾਂ ਦੀਆਂ ਸੀਸਾਂ ਲੈਂਦੇ ਰਹੋ, ਬਰਕਤਾਂ ਨਾਲ ਝੋਲੀ ਭਰਿਓ। ਗੁਰੂ ਆਪ ਕਿਰਪਾ ਕਰਨ ਜੀ, ਕੱਲ੍ਹ ਦੀ ਇੱਕ ਹੋਰ ਹਾਜ਼ਰੀ ਹੈ, ਸਤਿਗੁਰੂ ਅਸੀਸ ਪ੍ਰਦਾਨ ਕਰਨ। ਆਓ ਅੱਜ ਦੇ ਪਾਵਨ ਹੁਕਮ ਦੀਆਂ 2 ਪੰਕਤੀਆਂ ਸ਼ਰਵਣ ਕਰਕੇ ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਅਸੀਸਾਂ ਦੇ ਨਾਲ ਝੋਲੀਆਂ ਭਰੀਏ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵਹੇ ਮੇਰੇ ਸਾਹਾ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।